ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੀ ਤਿਨਕੇ ਸਾਥ ਤਰੀ ਤਿੰਨਾ ਠਾਕ ਨ ਪਾਈਐ ਪਿਆਰੀ ਅੰਮ੍ਰਿਤ ਰਸਨ ਹਰੀ ਜਿਨੀ ਸਤਿਗੁਰ ਸੇਵਿਆ ਪਿਆਰੀ ਤਿੰਨ ਕੇ ਸਾਥ ਤਰੀ ਤਿੰਨਾ ਠਾਕ ਨ ਪਾਈਐ ਪਿਆਰੀ ਅੰਮ੍ਰਿਤ ਰਸਨ ਹਰੀ ਬੂਢੀ ਭਾਰੀ ਭੈ ਬਿਨਾ ਪਿਆਰੀ ਤਾਰੀ ਨਦਰ ਕਰੀ ਪੀ ਤੂੰ ਹੈ ਸਾਲਾਹਣਾ ਪਿਆਰੀ ਪੀ ਤੇਰੀ ਸਾਲਾਹ ਵਿਨ ਬੋਹਿਥ ਭੈ ਡੁੱਬੀਐ ਪਿਆਰੀ ਕੰਦੀ ਪਾਈ ਕਹਾਹ ਪੀ ਤੂੰ ਹੈ ਸਾਲਾਹਣਾ ਪਿਆਰੀ ਪੀ ਤੇਰੀ ਸਾਲਾਹ ਵਿਨ ਬੋਹਿਥ ਭੈ ਡੁੱਬੀਐ ਪਿਆਰੀ ਕੰਦੀ ਪਾਈ ਕਹਾਹ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਗੁਰਮੁਖ ਮਾਈ ਭਾਈ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ਿਸ਼ ਕੀਤੇ ਹਨ ਉੱਥੇ ਸਮੁੱਚੀ ਲੋਕਾਈ ਦੇ ਭਲੇ ਵਾਸਤੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪਾਵਨ ਸ੍ਰੀ ਮੁੱਖ ਵਾਕ ਦੀ ਜੋ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਵਲਾਂ ਦੇ ਨਾਲ ਜੋੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ।
ਸੋਰਠ ਰਾਗਣੀ ਦੇ ਅੰਦਰ ਇਹ ਪਾਵਨ ਜੋ ਸ਼ਬਦ ਹੈ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਅੱਜ ਦੇ ਨਵੀਨ ਸਵਰੂਪਾਂ ਦੇ ਉੱਪਰ 636 ਅੰਗ ਦੇ ਉੱਪਰ ਸਵਾਇਮਾਨ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਜਿਨੀ ਸਤਿਗੁਰ ਸੇਵਿਆ ਪਿਆਰੇ।
ਜਿਸ ਵੇਲੇ ਕਰਤਾਰਪੁਰ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖੇਤੀਬਾੜੀ ਦਾ ਕਾਰਜ ਆਰੰਭ ਕੀਤਾ, ਉੱਥੇ ਲੰਗਰ ਚੱਲੇ ਹਨ। ਇੱਕ ਪਾਸੇ ਅੰਨ ਅਨਾਜ ਦਾ ਲੰਗਰ, ਜਿਸ ਨਾਲ ਪੇਟ ਦੀ ਭੁੱਖ ਮਿਟਦੀ ਹੈ, ਦੂਸਰੇ ਪਾਸੇ ਸ਼ਬਦ ਦਾ ਜੋ ਲੰਗਰ ਸਤਿਗੁਰੂ ਪਾਤਸ਼ਾਹ ਨੇ ਵਰਤਾਇਆ, ਜਿਸ ਦੇ ਨਾਲ ਆਤਮਕ ਭੁੱਖ ਜੀਵ ਦੀ ਜਿਹੜੀ ਉਹ ਮਿਟਦੀ ਹੈ। ਜਿਸ ਵੇਲੇ ਇਹ ਸਤਿਗੁਰੂ ਪਾਤਸ਼ਾਹ ਗੁਰਸਿੱਖ ਸੰਗਤਾਂ ਦੇ ਵਿੱਚ ਸਵਾਇਮਾਨ ਹਨ, ਸੰਗਤਾਂ ਨੂੰ ਉਪਦੇਸ਼ ਦੇ ਰਹੇ, ਤਾਂ ਸਿੱਖਾਂ ਨੇ ਕੁਝ ਬੇਨਤੀਆਂ ਕੀਤੀਆਂ। ਸਤਿਗੁਰੂ ਪਾਤਸ਼ਾਹ ਪੂਰਾ ਜਿਹੜਾ ਗੁਰੂ ਹੈ, ਪੂਰੇ ਗੁਰੂ ਦੀ ਸੇਵਾ ਕਰਨ ਦਾ ਫਾਇਦਾ ਕੀ ਹੈ, ਕੀ ਲਾਭ ਹੁੰਦਾ ਪੂਰੇ ਗੁਰੂ ਦੀ ਸੇਵਾ ਕਰਨ ਕਰਕੇ, ਕਿਉਂ ਗੁਰੂ ਦੀ ਸੇਵਾ ਕਰੀ ਦੀ ਹੈ, ਤਾਂ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਪੂਰੇ ਗੁਰੂ ਦੀ ਸੇਵਾ ਦਾ ਮਹੱਤਵ ਜਣਾਇਆ ਹੈ। ਸੇਵਾ ਦੇ ਨਾਲ, ਗੁਰੂ ਦਾ ਸੇਵਨ ਚਿੰਤਨ ਕਰਨ ਦੇ ਨਾਲ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਗੁਰਮੁਖਾਂ ਨੂੰ ਮਿਲਦੀਆਂ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫੁਰਮਾਨ ਕਰਦੇ, ਜਿਨੀ ਸਤਿਗੁਰ ਸੇਵਿਆ ਪਿਆਰੇ। ਪਿਆਰੇ ਦਾ ਅਰਥ ਹੈ ਹੇ ਮੇਰੇ ਪਿਆਰੇ ਗੁਰਸਿੱਖਾ, ਹੇ ਮੇਰੇ ਪਿਆਰੇ ਮਨਾ। ਜਿਹੜੇ ਗੁਰੂ ਦੇ ਪਿਆਰਿਆਂ ਨੇ ਪੂਰੇ ਸਤਿਗੁਰੂ ਦੀ ਸੇਵਾ ਕੀਤੀ ਹੈ, ਗੁਰੂ ਦੀ ਸੇਵਾ ਬਹੁਤ ਵੱਡੇ ਭਾਗਾਂ ਦੇ ਨਾਲ ਜੀਵ ਨੂੰ ਹਾਸਲ ਹੁੰਦੀ ਹੈ। ਜਿਹੜੇ ਗੁਰੂ ਦੇ ਪਿਆਰਿਆਂ ਨੇ ਪੂਰੇ ਸਤਿਗੁਰੂ ਦਾ ਸੇਵਿਆ ਕਹੀਏ ਸੇਵਨ ਕੀਤਾ ਹੈ, ਸੇਵਨ ਕੀ ਸਿਮਰਿਆ ਹੈ ਪੂਰੇ ਗੁਰੂ ਨੂੰ, ਪੂਰੇ ਗੁਰੂ ਦੀ ਸੇਵਾ ਵਿੱਚ ਜਿਹੜੇ ਜੁਟੇ ਨੇ, ਪੂਰੇ ਗੁਰੂ ਦਾ ਸੇਵਨ ਜੋ ਚਿੰਤਨ ਕਰਦੇ ਹਨ।
ਤਿੰਨ ਕੇ ਸਾਥ ਤਰੀ।
ਉਹਨਾਂ ਗੁਰੂ ਪਿਆਰਿਆਂ ਦੇ ਸਾਥ ਦਾ ਅਰਥ ਹੈ ਪੂਰਾਂ ਦੇ ਪੂਰ ਭਰ ਕਰਕੇ ਤਰੇ ਨੇ। ਗੁਰ ਜਹਾਜ਼ ਖੇਬਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਇੱਕ ਸਿੱਖ ਨਹੀਂ ਤਰਿਆ ਗੁਰੂ ਦੀ ਸੇਵਾ ਕਰਕੇ, ਗੁਰੂ ਦਾ ਸਿਮਰਨ ਕਰਕੇ ਇੱਕ ਦੀ ਕਲਿਆਣ ਨਹੀਂ ਹੋਈ। ਸਾਥ ਦਾ ਅਰਥ ਹੈ ਪੂਰਾਂ ਦੇ ਪੂਰ ਭਰ ਕਰਕੇ ਗਏ ਨੇ। ਤਾਰੇ ਗਿਨੇ ਜਾਤ, ਤੇਰੇ ਤਾਰੇ ਨਾ ਗਨਾਤ ਹੈ। ਇੰਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਰ ਦਿੱਤੇ ਨੇ, ਇੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰਸਿੱਖਾਂ ਦੀ ਕਲਿਆਣ ਕਰ ਦਿੱਤੀ, ਉਹਨਾਂ ਦੀ ਗਿਣਤੀ ਉਂਗਲਾਂ 'ਤੇ ਨਹੀਂ ਹੋ ਸਕਦੀ ਹੈ। ਤਿੰਨ ਕੇ ਸਾਥ ਤਰੇ, ਉਹ ਸੇਵਾ ਕਰਨ ਵਾਲੇ ਗੁਰੂ ਪਿਆਰਿਆਂ ਦੇ ਸਾਥ, ਜਿਹੜੇ ਸੰਗੀ ਸਾਥੀ ਹਨ, ਜਿਹੜੇ ਉਹਨਾਂ ਸੇਵਕਾਂ ਦੇ ਨਾਲ ਜੁੜ ਗਏ ਗੁਰੂ ਦੇ ਸੰਗੀਆਂ ਦੇ, ਉਹਨਾਂ ਦੇ ਵੀ ਪੂਰਾਂ ਦੇ ਪੂਰ ਭਰ ਕਰਕੇ ਭਾਈ ਤਰੇ ਤਰ ਗਏ ਨੇ, ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ, ਮੁਕਤੀ ਨੂੰ ਜਾ ਕੇ ਹਾਸਲ ਹੋ ਗਏ ਹਨ।
ਤਿੰਨਾ ਠਾਕ ਨਾ ਪਾਈਐ ਪਿਆਰੇ।
ਇਹ ਸੇਵਾ ਦਾ ਮਹੱਤਵ ਸਤਿਗੁਰੂ ਜਣਾਉਂਦੇ ਨੇ। ਉਹਨਾਂ ਗੁਰੂ ਦੇ ਪਿਆਰਿਆਂ ਨੂੰ ਠਾਕ ਦਾ ਅਰਥ ਹੁੰਦਾ ਰੋਕ, ਕੋਈ ਰੁਕਾਵਟ ਕਿਸੇ ਪ੍ਰਕਾਰ ਦੀ ਵੀ ਨਹੀਂ ਪੈਂਦੀ ਹੈ ਪਿਆਰੇ ਗੁਰਸਿੱਖਾ। ਜਿਹੜੇ ਗੁਰੂ ਦੇ ਸੇਵਕ ਨੇ ਉਹਨਾਂ ਨੂੰ ਮਾਤ ਲੋਕ ਦੇ ਅੰਦਰ ਵਿਚਰਦਿਆਂ ਹੋਇਆਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵਿਕਾਰ ਤੇ ਜਿਹੜੇ ਵਿਸ਼ੇ ਵੀ ਕਿਸੇ ਤਰ੍ਹਾਂ ਠਾਕ ਰੋਕ ਨਹੀਂ ਪਾ ਸਕਦੇ। ਜੀਵਨ ਜਿਨ੍ਹਾਂ ਦਾ ਗੁਰੂ ਦੀ ਸੇਵਾ ਵੱਲ ਨੂੰ ਚੱਲਿਆ, ਇਹ ਵਿਕਾਰ ਜਿਹੜੇ ਨੇ ਸਾਧ ਸੰਗਤ ਜੀ ਮਾਧਮ ਪੈ ਜਾਂਦੇ ਨੇ, ਇਹ ਵੀ ਰੋਕ ਨਹੀਂ ਪਾਉਂਦੇ। ਜਦੋਂ ਜਾਂਦੇ ਨੇ ਪਰਲੋਕ ਵੱਲ ਨੂੰ ਆਪਣਾ ਜੀਵਨ ਸਵਾਰ ਕਰਕੇ, ਤਾਂ ਰੇ ਰੇ ਦਰਗ ਹੈ ਕਹੇ ਨਾ ਕਹੋ, ਆਓ ਬੈਠ ਆਦਰ ਸੁਭ ਦਿਓ। ਉੱਥੇ ਜਮ ਦੋਤ ਧਰਮ ਰਾਜਾ ਆਦਿਕ ਉਹਦੇ ਨੌਕਰ ਜਿਹੜੇ ਨੇ ਕੋਈ ਵੀ ਰੋਕ ਨਹੀਂ ਪਾ ਸਕਦੇ ਗੁਰਮੁਖ ਦੀ ਜ਼ਿੰਦਗੀ ਦੇ ਅੰਦਰ। ਉਹਨਾਂ ਗੁਰੂ ਦੇ ਪਿਆਰਿਆਂ ਨੂੰ ਵਿਕਾਰਾਂ ਦੀ ਰੋਕ ਨਹੀਂ ਪੈਂਦੀ ਹੈ, ਇਹ ਨਹੀਂ ਰੁਕਾਵਟ ਬਣਦੇ, ਇਹਨਾਂ 'ਤੇ ਫਤਿਹ ਪਾ ਲੈਂਦੇ ਨੇ। ਅਤੇ ਬਾਕੀ ਜਿਹੜੇ ਧਰਮ ਰਾਜੇ ਦੇ ਜਮ ਦੂਤ ਹਨ, ਉਹ ਵੀ ਰੋਕ ਨਹੀਂ ਪਾਉਂਦੇ। ਉਹ ਵੀ ਧਰਮ ਰਾਜੇ ਦੀ ਪੁਰੀ ਨੂੰ ਪਵਿੱਤਰ ਕਰਨ ਵਾਸਤੇ ਕਹਿੰਦੇ ਨੇ ਕਿ ਧਰਮ ਰਾਜਾ ਕਹਿੰਦਾ ਤੁਸੀਂ ਮੇਰੀ ਪੁਰੀ ਵਿੱਚ ਚਰਨ ਪਾ ਕੇ ਇਹਨੂੰ ਵੀ ਪਾਵਨ ਬਣਾ ਦਿਓ। ਨਾਨਕ ਧਰਮ ਐਸੇ ਚਵਹਿ ਕੀਤੋ ਪਵਨ ਪੁਨੀਤ। ਹਰ ਪ੍ਰਕਾਰ ਦੀ ਠਾਕ ਕਹੀਏ ਰੋਕ ਤੋਂ, ਬੰਧਨਾਂ ਤੋਂ, ਰੁਕਾਵਟਾਂ ਤੋਂ ਰਹਿਤ ਹੋ ਜਾਂਦੇ ਹਨ।
ਅੰਮ੍ਰਿਤ ਰਸਨ ਹਰੀ।
ਕਿਹੜੇ ਗੁਰਮੁਖ ਪਿਆਰਿਆਂ ਦਾ ਸੰਸਾਰ ਤੋਂ ਤਰਨਾ ਹੁੰਦਾ, ਕਿੰਨਾ ਨੂੰ ਕੋਈ ਰੁਕਾਵਟ ਨਹੀਂ ਪੈਂਦੀ, ਕੋਈ ਵਿਘਨ ਨਹੀਂ ਪੈਂਦਾ ਜ਼ਿੰਦਗੀ ਦੇ ਵਿੱਚ, ਜੀਵਨ ਦੇ ਅੰਦਰ। ਸਤਿਗੁਰੂ ਪਾਤਸ਼ਾਹ ਕਹਿੰਦੇ ਅੰਮ੍ਰਿਤ ਰਸਨ ਹਰੀ। ਜਿਨ੍ਹਾਂ ਨੇ ਆਪਣੀ ਰਸਨ ਜਵਾਨ ਦੇ ਨਾਲ, ਆਪਣੀ ਰਸਨਾ ਜਿਹਵਾ ਦੇ ਨਾਲ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੇ ਨਾਮ ਨੂੰ ਜਪਿਆ ਹੈ। ਨਾਮ ਕਿਵੇਂ ਜਪਿਆ ਜਾਵੇਗਾ? ਨਾਮ ਮਿਲਦਾ ਗੁਰੂ ਦੇ ਕੋਲੋਂ। ਪੰਜ ਪਿਆਰੇ ਸਾਹਿਬਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਨਾਮ ਦੀ ਦਾਤ ਦਿੰਦੇ, ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ। ਫਿਰ ਸਾਧ ਸੰਗਤ ਜੀ ਉਸ ਨਾਮ ਨੂੰ ਅੱਗੇ ਰਸਨਾ ਦੇ ਨਾਲ ਫਿਰ ਜਪਣਾ ਹੈ। ਜਿਵੇਂ ਜਿਵੇਂ ਗੁਰਮੁਖ ਪਿਆਰਾ ਜਪੀ ਜਾਂਦਾ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਅੰਮ੍ਰਿਤ ਨਾਮ ਨੂੰ, ਤਿਵੇਂ ਤਿਵੇਂ ਠਾਕ ਉਹਦੀਆਂ ਰੁਕਾਵਟਾਂ ਜਿਹੜੀਆਂ ਖਤਮ ਹੁੰਦੀਆਂ ਜਾਂਦੀਆਂ, ਆਪ ਵੀ ਤਰ ਜਾਂਦਾ ਤੇ ਪੂਰਾ ਦੇ ਪੂਰ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ ਨਾਮ ਜਪਣ ਵਾਲਾ।
ਬੂਡੇ ਭਾਰੇ ਭੈ ਬਿਨਾ ਪਿਆਰੇ।
ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਭੈ ਡਰ ਨਹੀਂ ਹੈ, ਨਾ ਉਹ ਪਰਮਾਤਮਾ ਤੋਂ ਡਰਦੇ ਨੇ, ਨਾ ਗੁਰੂ ਦਾ ਭੈ ਕੋਈ ਡਰ ਰੱਖਦੇ ਨੇ ਆਪਣੇ ਹਿਰਦੇ ਅੰਦਰ। ਗੁਰਸਿੱਖ ਦੇ ਹਿਰਦੇ ਅੰਦਰ ਪਰਮਾਤਮਾ ਗੁਰੂ ਦਾ ਭੈ ਡਰ ਹੋਣਾ ਬਹੁਤ ਜ਼ਰੂਰੀ ਹੈ। ਜੇ ਗੁਰੂ ਦਾ ਡਰ ਨਾ ਰਿਹਾ, ਪਰਮਾਤਮਾ ਦਾ ਡਰ ਨਾ ਰਿਹਾ, ਤੇ ਜੀਵਨ ਫਿਰ ਕਾਹਦਾ ਹੈ? ਨਾ ਭਗਤੀ ਹੋਵੇਗੀ, ਨਾ ਸਿਮਰਨ ਹੋਣਾ, ਨਾ ਬਾਣੀ ਪੜ੍ਹੀ ਜਾਣੀ, ਨਾ ਅਭਿਆਸ ਹੋਣਾ, ਨਾ ਸੇਵਾ ਹੋਵੇਗੀ। ਇਹ ਸਾਧ ਸੰਗਤ ਗੁਰਸਿੱਖ ਦੇ ਅੰਦਰ ਡਰ ਹੋਣਾ ਬਹੁਤ ਲਾਜ਼ਮੀ ਹੈ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ, ਬੂਢੇ ਭਾਰੇ ਭੈ ਬਿਨਾ ਪਿਆਰੇ। ਹੇ ਪਿਆਰੇ ਗੁਰਸਿੱਖਾ, ਜਿਹੜੇ ਗੁਰੂ ਦੇ ਪਰਮਾਤਮਾ ਦੇ ਡਰ ਤੋਂ ਬਿਨਾਂ ਨੇ, ਉਹ ਬੂਢੇ ਡੁੱਬ ਜਾਂਦੇ ਨੇ। ਸੰਸਾਰ ਸਮੁੰਦਰ ਦੇ ਅੰਦਰ ਡੁੱਬਣ ਦਾ ਕਾਰਨ ਕੀ ਹੈ? ਭਾਰੇ ਦਾ ਅਰਥ ਉਹ ਨਿੱਗਰ ਪਾਪ ਕਰਦੇ ਨੇ। ਪਹਿਲਾਂ ਬੰਦਾ ਆਮ ਸਮਾਨ ਪਾਪ ਕਰਦਾ, ਫਿਰ ਕਹਿੰਦਾ ਵੀ ਇਹ ਕਿਹੜਾ ਪਰਮਾਤਮਾ ਨੇ ਵੇਖਿਆ, ਗੁਰੂ ਕਿਹੜਾ ਵੇਖਦਾ ਹੈ। ਫਿਰ ਉਹ ਸਾਧ ਸੰਗਤ ਜੀ ਅੱਗੇ ਜਿਹੜੇ ਨੇ ਬੱਜਰ ਪਾਪ ਕਰਨ ਵਾਸਤੇ ਤੁਰ ਪੈਂਦਾ। ਇੰਨੇ ਭਾਰੇ ਪਾਪ ਕਰਦਾ ਹੈ, ਉਹ ਪਾਪਾਂ ਦੀ ਪੰਡ ਲੈ ਕੇ ਬੰਦੇ ਨੂੰ ਡੋਬ ਲੈਂਦੀ ਹੈ। ਹੇ ਪਿਆਰੇ ਗੁਰੂ ਦੇ ਸਿੱਖਾ, ਜਿਨ੍ਹਾਂ ਦੇ ਮਨਾਂ ਵਿੱਚ ਭੈ ਡਰ ਨਹੀਂ ਗੁਰੂ ਪਰਮਾਤਮਾ ਦਾ, ਉਹ ਪਾਪ ਕਰਮ ਕਰਦੇ, ਪਾਪਾਂ ਦਾ ਵਜਨ ਉਹਨਾਂ ਨੂੰ ਲੈ ਕੇ ਡੁੱਬ ਜਾਂਦਾ ਹੈ। ਇਸ ਲਈ ਪਰਮਾਤਮਾ ਦਾ ਜੇ ਡਰ ਹੋਵੇਗਾ, ਗੁਰੂ ਦਾ ਡਰ ਹੋਵੇਗਾ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਤਿਗੁਰੂ ਤੇ ਉਸ ਸਥਾਨ ਤੇ ਵੇਖਦੇ ਜਿੱਥੇ ਕੋਈ ਨਹੀਂ ਵੇਖਦਾ ਹੈ। ਪਰਮਾਤਮਾ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਹੋ ਕੇ ਵਰਤ ਰਿਹਾ। ਪਰਮਾਤਮਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣੇਗਾ, ਸਮਾਨ ਪਾਪ ਕਰਨ ਦੀ ਵੀ ਹਿੰਮਤ ਨਹੀਂ ਪਵੇਗੀ। ਨਰ ਅਚੇਤ ਪਾਪ ਤੇ ਡਰ ਰਹੇ ਪੁਰਸ਼ਾ, ਅਚਨ ਚੇਤ ਜਿਹੜਾ ਪਾਪ ਹੁੰਦਾ ਉਹਦੇ ਕੋਲੋਂ ਵੀ ਡਰਿਆ ਕਰ। ਜਦੋਂ ਪਰਮਾਤਮਾ ਦਾ ਭੈ ਖਤਮ ਹੋ ਗਿਆ, ਫਿਰ ਬੰਦਾ ਪਾਪ ਕਰਦਾ, ਉਹ ਪਾਪਾਂ ਦਾ ਭਾਰ ਜੀਵ ਨੂੰ ਲੈ ਕੇ ਡੋਬ ਦਿੰਦਾ, ਖਤਮ ਕਰ ਦਿੰਦਾ ਹੈ।
ਤਾਰੇ ਨਦਰ ਕਰੀ।
ਤਰਦੇ ਕੌਣ ਨੇ ਸੰਸਾਰ ਤੋਂ, ਪਾਰ ਕੌਣ ਉਤਰਦੇ ਨੇ, ਮੁਕਤੀ ਤੱਕ ਕੌਣ ਜਾਂਦੇ ਹਨ? ਜਿਨ੍ਹਾਂ ਦੇ ਉੱਤੇ ਪਰਮਾਤਮਾ ਆਪਣੀ ਨਦਰ ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦਾ, ਕਿਉਂਕਿ ਸਾਧ ਸੰਗਤ ਗੁਰੂ ਦੀ ਸੇਵਾ ਕਰਾਂਗੇ, ਗੁਰੂ ਵਾਲੇ ਬਣਾਂਗੇ, ਗੁਰੂ ਸਾਨੂੰ ਨਾਮ ਦੀ ਦਾਤ ਦੇਵੇਗਾ। ਫਿਰ ਨਾਮ ਲੈ ਕੇ ਉਹਨੂੰ ਜਪਣਾ ਗੁਰਸਿੱਖ ਨੇ ਆਪ ਹੈ। ਜਿਵੇਂ ਜਿਵੇਂ ਜਪਦਾ ਜਾਂਦਾ ਤਿਵੇਂ ਤਿਵੇਂ ਗੁਰੂ ਪਰਮਾਤਮਾ ਦੀ ਨਦਰ ਬਖਸ਼ਿਸ਼ ਹੁੰਦੀ ਜਾਂਦੀ ਹੈ, ਅਤੇ ਜਦੋਂ ਸਾਧ ਸੰਗਤ ਜੀ ਪੂਰੀ ਐਸੀ ਬਖਸ਼ਿਸ਼ ਗੁਰੂ ਦੀ ਵਰਤ ਜਾਂਦੀ, ਪਰਮਾਤਮਾ ਦੀ ਨਦਰ ਪੈ ਜਾਂਦੀ ਜੀਵ ਦੇ ਉੱਪਰ, ਉਹ ਗੁਰਸਿੱਖ ਨੂੰ ਤਾਰ ਦਿੰਦੇ ਨੇ। ਉਹਨੂੰ ਕੀ ਤਾਰਨਾ, ਅੱਗੇ ਪੂਰਾ ਦੇ ਪੂਰ ਉਹਦੇ ਸੰਗੀ ਸਾਥੀ ਵੀ ਤਰ ਜਾਂਦੇ, ਮੁਕਤ ਹੋ ਜਾਂਦੇ ਹਨ।
ਵੀ ਤੂੰ ਹੈ ਸਾਲਾਹਣਾ ਪਿਆਰੇ,
ਹੇ ਪਿਆਰੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਮੈਂ ਆਪ ਜੀ ਨੂੰ ਮਨ ਕਰਕੇ ਵੀ ਸਲਾਹਣਾ ਸਲਾਹਣਾ ਕਰਦਾ ਹਾਂ। ਮਨ ਕਰਕੇ ਜੇ ਕਿਸੇ ਦੀ ਸਲੋਤਾ ਕਰਨੀ ਤੇ ਪਰਮਾਤਮਾ ਦੀ ਕਰੀਏ, ਹੇ ਪਰਮਾਤਮਾ ਮਨ ਕਰਕੇ ਵੀ ਤੁਹਾਨੂੰ ਸਲਾਉਂਦਾ ਹਾਂ, ਵਾਰ ਵਾਰ ਤੁਹਾਡੀ ਸਿਫਤ ਕਰਦਾ ਹਾਂ।
ਵੀ ਤੇਰੀ ਸਲਾਹ,
ਤੇ ਹੇ ਪਰਮਾਤਮਾ ਤੇ ਆਪ ਜੀ ਦੀ ਜਿਹੜੀ ਸਲਾਹ ਹੈ, ਸਿਫਤ ਹੈ, ਵਡਿਆਈ ਹੈ, ਇਹ ਧੰਨ ਕਰਕੇ ਵੀ ਮੈਂ ਤੁਹਾਡੀ ਹੀ ਕਰਦਾ ਹਾਂ। ਮਨ ਕਰਕੇ ਜੇ ਕਿਸੇ ਦੀ ਵਡਿਆਈ ਕਰਨੀ ਪਰਮਾਤਮਾ ਦੀ ਕਰੀਏ, ਤਨ ਕਰਕੇ ਸਿਫਤਾਂ ਕਰਨੀਆਂ ਪਰਮਾਤਮਾ ਦੀਆਂ ਕਰੀਏ, ਬੰਦੇ ਦੀ ਸਿਫਤ ਕਾਹਦੀ ਸਿਫਤ ਹੈ। ਤੇ ਜਿਹੜਾ ਬੰਦਾ ਕੋਈ ਸਿਫਤ ਕਰਦਾ ਤੇ ਉਸੇ ਜਵਾਨ ਦੇ ਨਾਲ ਕਿਸੇ ਦੀ ਫਿਰ ਨਿੰਦਿਆ ਕਰਨੀ ਪੈਂਦੀ, ਇਸ ਲਈ ਪਰਮਾਤਮਾ ਵਾਹਿਗੁਰੂ ਦੀ ਸਿਫਤ ਮਨ ਕਰਕੇ ਕਰ, ਤੇ ਤਨ ਸਰੀਰ ਕਰਕੇ ਵੀ ਪਰਮਾਤਮਾ ਨੂੰ ਸਲਾਹਿਆ ਕਰ, ਉਹਦੀਆਂ ਵਡਿਆਈਆਂ ਕਰਿਆ ਕਰ।
ਲੈਣ ਮੋਹਿਤ ਭੈ ਡੁੱਬਿਆ ਪਿਆਰੇ,
ਹੇ ਪਿਆਰੇ ਗੁਰੂ ਦੇ ਸਿੱਖ, ਜਿੰਨੀ ਦੇਰ ਜੀਵ ਦੇ ਕੋਲ ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਬੋਹਿਤ ਬੇੜਾ ਜਹਾਜ਼ ਨਹੀਂ ਆ ਜਾਂਦਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਵੇਂ ਜਹਾਜ਼ ਦੇ ਉੱਤੇ ਸਫ਼ਰ ਕਰਕੇ ਬੰਦਾ ਸਮੁੰਦਰਾਂ ਤੋਂ ਪਾਰ ਉਤਰ ਜਾਂਦਾ, ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਸੁਰਤ ਨੂੰ ਸਵਾਰ ਕਰੇਗਾ ਜਹਾਜ਼ ਵਿੱਚ, ਇਹ ਸੁਰਤੀ ਤੈਨੂੰ ਸੰਸਾਰ ਸਮੁੰਦਰ ਤੋਂ ਚੁੱਕ ਕੇ ਨਿਰੰਕਾਰ ਦੇ ਤੱਕ ਲੈ ਜਾਵੇਗੀ। ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਜਿਹੜਾ ਜਹਾਜ਼ ਜਿਨ੍ਹਾਂ ਨੂੰ ਨਹੀਂ ਮਿਲਿਆ, ਭੈ ਦਾ ਅਰਥ ਹੈ ਸਾਧ ਸੰਗਤ ਜੀ ਜਿਹੜਾ ਡਰ ਹੈ, ਬੈਨ ਬੋਹਿਤ ਭੈ ਡੁੱਬੀਐ ਪਿਆਰੇ, ਐਸੇ ਭੈਦਾਇਕ ਦੁੱਖਦਾਇਕ ਸੰਸਾਰ ਸਮੁੰਦਰ ਦੇ ਵਿੱਚ ਜੀਵ ਦਾ ਡੁੱਬਣਾ ਹੁੰਦਾ ਹੈ, ਮਰਨਾ ਹੋ ਜਾਂਦਾ।
ਕੰਧੀ ਪਾਏ ਕਹਾਹ,
ਤੇ ਕੰਧੀ ਦਾ ਅਰਥ ਹੁੰਦਾ ਕਿਨਾਰਿਆਂ ਦੇ ਉੱਪਰ ਖੜ ਕਰਕੇ, ਪਾਏ ਕਹਾਹ, ਬਹੁਤ ਹੀ ਡੰਡ ਰੌਲੀ ਪੈ ਰਹੀ ਹੈ। ਡੰਡ ਰੌਲੀ ਕਿਹੜੀ ਪੈ ਰਹੀ, ਵੇਦ ਸ਼ਾਸਤਰ ਧਾਰਮਿਕ ਗ੍ਰੰਥ ਜਿੰਨੀਆਂ ਪੁਸਤਕਾਂ ਨੇ ਪਰਮਾਤਮਾ ਵਾਹਿਗੁਰੂ ਦੀ ਸਿਫਤ ਕਰਨ ਵਾਲੀਆਂ, ਇਹ ਸਾਰੀਆਂ ਕਹਾਹ ਡੰਡ ਰੌਲੀ ਪਾ ਕਰਕੇ ਜੀਵ ਨੂੰ ਸਮਝਾਉਂਦੀਆਂ ਨੇ ਕਿਨਾਰੇ ਤੇ ਖੜ ਕਰਕੇ, ਕਿ ਵੇਖ ਮਨਾ, ਤੇ ਡਰ ਤੋਂ ਬਿਨਾਂ ਫਲਾਨਾ ਰਿਸ਼ੀ ਜਿਹੜਾ ਉਹ ਵੀ ਗਰਕ ਹੋ ਗਿਆ, ਫਲਾਨਾ ਮੁਨੀ ਹੈ ਉਹਦਾ ਜੀਵਨ ਵੇਖ ਲੈ, ਉਹ ਵੀ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਗਿਆ। ਪਰਮਾਤਮਾ ਵਾਹਿਗੁਰੂ ਦਾ ਭੈ ਰੱਖਣਾ ਚਾਹੀਦਾ ਮਨ ਦੇ ਅੰਦਰ, ਜਦੋਂ ਡਰ ਹੋਵੇਗਾ ਆਟੋਮੈਟਿਕ ਹੀ ਪਾਪ ਤੋਂ ਜੀਵਨ ਜਿਹੜਾ ਰਹਿਤ ਹੋ ਜਾਂਦਾ ਹੈ। ਇਹ ਐਸੇ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਬਹੁਤ ਡੰਡ ਰੌਲੀ ਪਾ ਕੇ ਸਮਝਾਉਂਦੇ ਨੇ ਕਿ ਪਰਮਾਤਮਾ ਵਾਹਿਗੁਰੂ ਦੇ ਨਾਮ ਰੂਪੀ ਜਹਾਜ਼ ਤੋਂ ਬਿਨਾਂ, ਡਰ ਧਾਰੇ ਤੋਂ ਬਿਨਾਂ ਬਹੁਤ ਜੀਵਾਂ ਦੇ ਜਿਹੜੇ ਜੀਵਨ ਬਰਬਾਦ ਹੋ ਗਏ, ਸੰਸਾਰ ਸਮੁੰਦਰ ਵਿੱਚ ਉਹ ਡੁੱਬ ਗਏ ਹਨ।
ਰਹਾਓ
ਬਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ,
ਸਲਾਹੀ ਸਲਾਹਣਾ ਪਿਆਰੇ,
ਜਿਹੜਾ ਸਲਾਹਣਾ ਦਾ ਅਰਥ ਸਲਾਉਣੇ ਯੋਗ ਪਰਮਾਤਮਾ ਵਾਹਿਗੁਰੂ ਹੈ। ਜੇ ਸਿਫਤ ਕਰਨ ਦੇ ਕੋਈ ਯੋਗ ਹੈ ਤਾਂ ਪਰਮਾਤਮਾ ਹੀ ਹੈ, ਜੇ ਸਲਾਉਣੇ ਜੋ ਕੋਈ ਹੈ ਤੇ ਪਰਮੇਸ਼ਰ ਵਾਹਿਗੁਰੂ ਆਪ ਹੀ ਹੈ। ਪਰਮਾਤਮਾ ਤੋਂ ਬਿਨਾਂ, ਗੁਰੂ ਤੋਂ ਬਿਨਾਂ ਕੋਈ ਸਲਾਉਣੇ ਯੋਗ ਹੈ ਹੀ ਨਹੀਂ ਹੈ, ਤੇ ਐਸਾ ਸਲਾਹਣੇ ਯੋਗ ਪਰਮਾਤਮਾ ਵਾਹਿਗੁਰੂ, ਉਸ ਵਾਹਿਗੁਰੂ ਦੀ ਸਲਾਹੀ ਤੋਂ ਸਲੋਤਾ ਕਰਿਆ ਕਰ, ਹੇ ਪਿਆਰੇ ਗੁਰਸਿੱਖਾ।
ਦੂਜਾ ਅਵਰ ਨਾ ਕੋਈ,
ਕਿਉਂਕਿ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਦੂਸਰਾ ਅਵਰ ਹੋਰ ਕਿਸੇ ਸਥਾਨ ਵਿੱਚ ਕੋਈ ਹੈ ਹੀ ਨਹੀਂ ਹੈ। ਜਿਥੇ ਕੋਈ ਨਾਹੇ ਉਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਜਿੱਥੇ ਕੋਈ ਮਦਦ ਨਹੀਂ ਕਰਦਾ ਜਿੱਥੇ ਕੋਈ ਬਾਂਹ ਨਹੀਂ ਪਕੜਦਾ ਉੱਥੇ ਪਰਮਾਤਮਾ ਮਦਦ ਕਰਦਾ ਹੈ ਉਸ ਸਲਾਹਣੇ ਯੋਗ ਪਰਮਾਤਮਾ ਦੀ ਸਲੋਤਾ ਕਰਿਆ ਕਰ ਸਿਫਤਾਂ ਕਰਿਆ ਕਰ ਜਿਸ ਪਰਮਾਤਮਾ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਹੈ
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ ਨੇ ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ ਹੇ ਪਿਆਰੇ ਗੁਰੂ ਦੇ ਸਿੱਖਾ ਜਿਹੜੇ ਗੁਰਮੁਖ ਬਣ ਕਰਕੇ ਮੇਰੇ ਪ੍ਰਭੂ ਪਰਮਾਤਮਾ ਦੀ ਸਲੋਤਾ ਕਰਦੇ ਨੇ ਜਿਹੜੇ ਵਾਹਿਗੁਰੂ ਦੀ ਵਡਿਆਈ ਕਰਦੇ ਪਰਮੇਸ਼ਰ ਵਾਹਿਗੁਰੂ ਦਾ ਜਾਸ ਉਚਾਰਨ ਕਰਦੇ ਸੇ ਭਲੇ ਉਹ ਸਾਰਿਆਂ ਤੋਂ ਭਲੇ ਚੰਗੇ ਨੇ ਉਹਨਾਂ ਵਰਗਾ ਕੋਈ ਨੇਕ ਨਹੀਂ ਹੋ ਸਕਦਾ ਜਿਹੜੇ ਪਰਮੇਸ਼ਰ ਦੀ ਸਿਫਤ ਵਿੱਚ ਜੁਟੇ ਹਨ
ਸ਼ਬਦ ਰਤੇ ਰੰਗ ਹੋਏ
ਕਿਉਂਕਿ ਉਹਨਾਂ ਨੇ ਗੁਰੂ ਵਾਲੇ ਬਣ ਕਰਕੇ ਗੁਰੂ ਤੋਂ ਸ਼ਬਦ ਉਪਦੇਸ਼ ਲੈਣਾ ਕੀਤਾ ਫਿਰ ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ ਰੱਤੇ ਦਾ ਅਰਥ ਉਹ ਸ਼ਬਦ ਦੇ ਵਿੱਚ ਰੱਤੇ ਰੰਗੇ ਗਏ ਮਨ ਕਰਕੇ ਮਨ ਨੂੰ ਰੰਗਤ ਲੱਗ ਗਈ ਰੰਗ ਹੋਏ ਰੰਗ ਦਾ ਅਰਥ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਆਨੰਦ ਕਿਹੜਾ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਤੇ ਇਸ ਲਈ ਸਾਧ ਸੰਗਤ ਜੀ ਜਿਹੜੇ ਆਨੰਦ ਦੁਨੀਆਂ ਵਿੱਚ ਅਨੇਕਾਂ ਪ੍ਰਕਾਰ ਦੇ ਨੇ ਬੰਦਾ ਪ੍ਰਸ਼ਾਦਾ ਛਕ ਕੇ ਕਹਿ ਦਿੰਦਾ ਜੀ ਆਨੰਦ ਹੈ ਆਨੰਦ ਆ ਗਿਆ ਇਹ ਆਨੰਦ ਕੁਝ ਘੰਟਿਆਂ ਬਾਅਦ ਟੁੱਟ ਜਾਂਦਾ ਫਿਰ ਭੁੱਖ ਲੱਗਦੀ ਹੈ ਪਾਣੀ ਪੀ ਕੇ ਪਿਆਸਾ ਬੰਦਾ ਕਹਿੰਦਾ ਜੀ ਆਨੰਦ ਆ ਗਿਆ ਜਾਨ ਪੈ ਗਈ ਇਹ ਜਿਹੜਾ ਪਾਣੀ ਪੀਣ ਦਾ ਆਨੰਦ ਹੈ ਕੁਝ ਮਿੰਟਾਂ ਬਾਅਦ ਟੁੱਟ ਜਾਂਦਾ ਫਿਰ ਪਿਆਸ ਲੱਗਦੀ ਹੈ ਵਸਤਰ ਹੰਢਾਣ ਦਾ ਜਿਹੜਾ ਆਨੰਦ ਹੈ ਕੋਈ ਇਸ ਪ੍ਰਕਾਰ ਦੇ ਨਾਲ ਅਹੁਦਿਆਂ ਦਾ ਆਨੰਦ ਹੈ ਮਾਣ ਸਤਿਕਾਰ ਬੰਦਾ ਭਾਲਦਾ ਉਹਦੇ ਵਿੱਚ ਆਨੰਦ ਮੰਨੀ ਬੈਠਾ ਹੈ ਇਹ ਸਾਰੇ ਜਿੰਨੇ ਆਨੰਦ ਨੇ ਇਹ ਖਤਮ ਹੋ ਜਾਣ ਵਾਲੇ ਟੁੱਟ ਜਾਣ ਵਾਲੇ ਨੇ ਅਸਲੀ ਰੰਗ ਜਿਹੜਾ ਆਨੰਦ ਉਹ ਬ੍ਰਹਮਾ ਆਨੰਦ ਦਾ ਹੈ ਬ੍ਰਹਮ ਸਰੂਪ ਦੇ ਵਿੱਚ ਜਾ ਕੇ ਬਿਰਤੀ ਲੀਨ ਹੋ ਜਾਣੀ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ ਹਰ ਪਾਸੇ ਪਰਮਾਤਮਾ ਦਾ ਰੂਪ ਹੀ ਦਿਸਣ ਲੱਗ ਜਾਣਾ ਤੇ ਇਹ ਜਿਹੜਾ ਰੰਗ ਆਨੰਦ ਉਹਨਾਂ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਜਿਹੜੇ ਪ੍ਰਭੂ ਪਰਮਾਤਮਾ ਦੀ ਸਲੋਤਾ ਕਰਦੇ ਨੇ ਗੁਰੂ ਦੇ ਸ਼ਬਦ ਨੂੰ ਕਮਾ ਕਰਕੇ ਆਪਣੇ ਮਨਾਂ ਨੂੰ ਰੰਗ ਲੈਂਦੇ ਨੇ ਫਿਰ ਉਹਨਾਂ ਨੂੰ ਐਸਾ ਆਨੰਦ ਪ੍ਰਾਪਤ ਹੋ ਜਾਂਦਾ
ਜਿਸ ਕੀ ਸੰਗਤ ਜੇ ਮਿਲਾ ਪਿਆਰੀ
ਜੇ ਇਹੋ ਜਿਹੇ ਗੁਰਮੁਖ ਕਮਾਈ ਵਾਲਿਆਂ ਦੀ ਸੰਗਤ ਹੇ ਪਿਆਰੇ ਗੁਰਸਿੱਖਾ ਤੈਨੂੰ ਵੀ ਮਿਲ ਜਾਣੀ ਕਰੇ ਜਿਹੜੇ ਪੂਰੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਹਨ
ਰਸ ਲੈ ਤਤ ਵਿਲੋਏ
ਫਿਰ ਤੂੰ ਵੀ ਰਸ ਜਿਹੜਾ ਆਨੰਦ ਹੈ ਬ੍ਰਹਮ ਆਨੰਦ ਦੀ ਪ੍ਰਾਪਤੀ ਦਾ ਉਹ ਵੀ ਲੈ ਸਕਦਾ ਹੈ ਜਦੋਂ ਜੀਵ ਨੂੰ ਰਸ ਆਨੰਦ ਪ੍ਰਾਪਤ ਹੁੰਦਾ ਤੇ ਤਤ ਫਿਰ ਜਿਹੜਾ ਸਿਧਾਂਤ ਗਿਆਨ ਸਰੂਪ ਪਰਮਾਤਮਾ ਉਹਨੂੰ ਬਲੋਏ ਵੇਖ ਲੈਂਦਾ ਹੈ ਹਰ ਪਾਸੇ ਪਰਮਾਤਮਾ ਦਿਸਣ ਲੱਗ ਜਾਂਦਾ ਸਭਨਾ ਦੇ ਅੰਦਰ ਪਰਮਾਤਮਾ ਦੀ ਜੋਤ ਭਾਸਦੀ ਹੈ
ਪਤ ਪਰਵਾਨਾ ਸਾਚ ਕਾ ਪਿਆਰੇ
ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਕੋਲੋਂ ਪਤ ਇੱਜ਼ਤ ਦੇਣ ਵਾਲਾ ਪਰਵਾਨਾ ਕਹੀਏ ਸਾਧ ਸੰਗਤ ਪ੍ਰਮਾਣ ਨੀਕ ਪੱਤਰ ਹੈ ਸਾਚ ਕਾ ਸੱਚੇ ਪਰਮੇਸ਼ਰ ਵਾਹਿਗੁਰੂ ਦਾ ਉਹ ਪੱਤਰ ਜਿਹਦੇ ਕਰਕੇ ਮਾਣ ਮਿਲਣਾ ਜਿਹਦੇ ਕਰਕੇ ਪਤ ਇੱਜ਼ਤ ਬਣਨੀ ਹੈ
ਨਾਮ ਸੱਚਾ ਨਿਸ਼ਾਨ
ਉਹ ਕਿਹੜਾ ਐਸਾ ਪਰਵਾਨਾ ਹੈ ਉਹ ਨਾਮ ਰੂਪੀ ਸਾਧ ਸੰਗਤ ਜੀ ਪ੍ਰਮਾਣ ਨੀਕ ਪੱਤਰ ਹੈ ਜਿਵੇਂ ਕਿਸੇ ਰਾਜੇ ਦੀ ਚਿੱਠੀ ਹੋਵੇ ਉਹਦੇ ਤੇ ਮੋਹਰ ਲੱਗੀ ਰਾਜੇ ਦੇ ਦਸਖਤ ਕੀਤੇ ਹੋਣ ਜਿੱਥੇ ਮਰਜ਼ੀ ਕਚਹਿਰੀ ਵਿੱਚ ਜਾ ਕਰਕੇ ਰਾਜੇ ਦੇ ਚਲਿਆ ਜਾਵੇ ਉਹਦਾ ਮਾਣ ਸਤਿਕਾਰ ਹੋਵੇਗਾ ਤੇ ਇਸੇ ਪ੍ਰਕਾਰ ਜਿਹੜੇ ਗੁਰੂ ਪਿਆਰਿਆਂ ਦੇ ਕੋਲ ਪਰਮੇਸ਼ਰ ਵਾਹਿਗੁਰੂ ਦੇ ਸੱਚੇ ਨਾਮ ਦਾ ਪ੍ਰਵਾਨਾ ਹੈ ਤੇ ਜਿਨ੍ਹਾਂ ਕੋਲ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਪ੍ਰਮਾਣਿਕ ਪੱਤਰਤਾ ਹੈ ਉਹ ਸਾਧ ਸੰਗਤ ਜਿੱਥੇ ਵੀ ਜਾਂਦੇ ਨੇ ਮਾਤ ਲੋਕ ਵਿੱਚ ਜਾਂਦਾ ਨਾਮ ਜਪਣ ਵਾਲਾ ਜਿੱਥੇ ਮਰਜ਼ੀ ਜਾ ਕੇ ਬੈਠ ਜਾਵੇ ਹਰ ਕਾ ਸੰਤ ਮਰੇ ਹਾੜੰਬੈ ਤਾਂ ਸਗਲੀ ਸੈਣ ਤਰਾਈ ਚਾਹੇ ਕਿਸ ਪ੍ਰਕਾਰ ਹੜੰਬੇ ਦੀ ਧਰਤੀ ਤੇ ਜਾ ਕਰਕੇ ਕਬੀਰ ਸਾਹਿਬ ਜੀ ਵਰਗਾ ਸੰਤ ਬੈਠ ਜਾਵੇ, ਉੱਥੇ ਵੀ ਉਹਦੀ ਵਡਿਆਈ ਹੈ, ਮਾਣ ਸਤਿਕਾਰ ਹੈ, ਕਿਉਂਕਿ ਉਹਦੇ ਕੋਲ ਨਾਮ ਹੈ। ਜੇਕਰ ਕਿਤੇ ਨਰਕਾਂ ਦੇ ਵੱਲ ਨੂੰ ਵੀ ਚੱਲਿਆ ਜਾਵੇ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਜੇ ਨਰਕਾਂ ਵਿੱਚ ਵੀ ਗੁਰਮੁਖ ਪਿਆਰਾ ਚੱਲਿਆ ਜਾਵੇ ਦੇਖਣ ਵਾਸਤੇ, ਉੱਥੇ ਵੀ ਸੁਖੀ ਤੇ ਉੱਥੇ ਸ਼ਾਂਤੀ ਵਰਤਾ ਦਿੰਦਾ। ਇਹ ਨਾਮ ਦਾ ਏਡਾ ਵੱਡਾ ਪ੍ਰਤਾਪ ਹੈ, ਜਿਨ੍ਹਾਂ ਕੋਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਪਰਵਾਨਾ ਹੈ, ਪਤ ਇੱਜਤ ਦੇਣ ਵਾਲਾ ਤੇ ਸੱਚਾ ਨਿਸ਼ਾਨ। ਨਿਸ਼ਾਨ ਦਾ ਅਰਥ ਜਿਹੜਾ ਟੰਬੂ ਹੈ, ਜਿਨ੍ਹਾਂ ਕੋਲ ਪਰਮਾਤਮਾ ਦੇ ਨਾਮ ਦਾ
ਆਇਆ ਲਿਖ ਲੈ ਜਾਵਣਾ ਪਿਆਰੇ।
ਹੇ ਪਿਆਰੇ ਗੁਰੂ ਦੇ ਸਿੱਖਾ, ਜਿਹੜਾ ਇਹ ਜੀਵ ਮਾਤ ਲੋਕ ਦੇ ਅੰਦਰ ਆਇਆ ਹੈ ਜਨਮ ਲੈ ਕਰਕੇ, ਤੇ ਫਿਰ ਇੱਥੇ ਬੰਦਾ ਕੀ ਕਰਦਾ? ਚੰਗੇ ਤੇ ਮੰਦੇ ਦੋ ਤਰ੍ਹਾਂ ਦੇ, ਸ਼ੁਭ ਤੇ ਅਸ਼ੁਭ, ਵਿਹਤ ਤੇ ਅਵਿਹਤ ਕਰਮ ਕਰਦਾ ਹੈ। ਜਿਹੜੇ ਕਰਨ ਵਾਲੇ ਕਰਮ ਨੇ ਉਹ ਵੀ ਬੰਦਾ ਕਰਦਾ, ਜਿਹਨੂੰ ਵੇਦ ਸ਼ਾਸਤਰ ਗੁਰਬਾਣੀ ਆਗਿਆ ਦਿੰਦੀ ਹੈ, ਤੇ ਜਿਸ ਤੋਂ ਗੁਰਬਾਣੀ ਵੇਦ ਸ਼ਾਸਤਰ ਰੋਕਦੇ ਨੇ, ਧਾਰਮਿਕ ਗ੍ਰੰਥ ਉਹ ਵੀ ਕਰੀ ਜਾਂਦਾ। ਦੋ ਤਰ੍ਹਾਂ ਦੇ ਜੀਵ ਨੇ ਆ ਕਰਕੇ ਇੱਥੇ ਕਰਮ ਕੀਤੇ ਨੇ। ਆਇਆ ਲਿਖ ਲੈ ਜਾਵਣਾ, ਉਹ ਚੰਗੇ ਮੰਦੇ ਜਿਹੜੇ ਕਰਮ ਕੀਤੇ ਨੇ ਜੀਵ ਨੇ, ਉਹਨਾਂ ਨੂੰ ਫਿਰ ਆਪਣੇ ਅੰਤਸ਼ ਕਰਨ ਦੇ ਕਾਗਜ਼ ਦੇ ਉੱਤੇ ਲਿਖ ਲੈਂਦਾ। ਫਿਰ ਉਹ ਅੱਗੇ ਜਦੋਂ ਪਰਲੋਕ ਦੇ ਵੱਲ ਜਾਂਦਾ, ਜੀਵ ਦੇ ਕਰਮ ਨਾਲ ਜਾਂਦੇ ਨੇ। ਅਸੀਂ ਕਹਿ ਦਿੰਦੇ ਜੀ ਕੁਝ ਵਸਤੂ ਨਾਲ ਨਹੀਂ ਜਾਂਦੀ, ਨਾ ਕੋਈ ਲੈ ਕੇ ਆਇਆ ਨਾ ਕੋਈ ਲੈ ਕੇ ਜਾਣਾ ਕਿਸੇ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਜਦੋਂ ਇਸ ਮਾਤ ਲੋਕ ਦੇ ਵਿੱਚੋਂ ਜਾਂਦਾ ਜੀਵ, ਦੋ ਚੀਜ਼ਾਂ ਨਾਲ ਜਾਂਦੀਆਂ ਨੇ, ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰ। ਨੇਕੀ ਕੀਤੀ, ਚੰਗੇ ਕਰਮ ਕੀਤੇ ਉਹ ਵੀ ਨਾਲ ਜਾਣਗੇ, ਮਾੜੇ ਕਰਮ ਕੀਤੇ ਲਿਖੇ ਨੇ ਅੰਤਸ਼ ਕਰਨ ਦੇ ਕਾਗਜ਼ ਦੇ ਉੱਪਰ ਉਹ ਵੀ ਨਾਲ ਜਾਣਗੇ। ਦੁਨੀਆਂ ਵਿੱਚ ਆਇਆ ਸੀ ਚੰਗੇ ਮੰਦੇ ਲੇਖਾਂ ਦੇ ਲੇਖ ਲਿਖ ਕੇ, ਅੰਤਸ਼ ਕਰਨ ਦੇ ਉੱਪਰ ਫਿਰ ਇਹ ਜੀਵ ਜਾਵਣਾ ਚੱਲਿਆ ਜਾਂਦਾ, ਤੁਰ ਜਾਂਦਾ ਹੈ।
ਹੁਕਮੇ ਹੁਕਮ ਪਛਾਣਾ,
ਫਿਰ ਇਹ ਜਿਹੜਾ ਸਾਰਾ ਕੁਝ ਹੈ, ਇਹ ਹੁਕਮੀ ਪਰਮਾਤਮਾ ਵਾਹਿਗੁਰੂ ਦਾ ਹੁਕਮ ਹੈ। ਪਛਾਣ ਪਛਾਨਣਾ ਕਰ, ਸਤਿਗੁਰੂ ਇਹ ਬਚਨ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਵਿੱਚ ਕਹਿ ਰਹੇ ਨੇ ਵੀ ਜਿਹੜਾ ਕੋਈ ਜੀਵ ਆਇਆ ਹੈ ਸਾਧ ਸੰਗਤ ਜੀ, ਉਹਨੇ ਚੰਗੇ ਕਰਮ ਕੀਤੇ ਜਾਂ ਮੰਦੇ ਕਰਮ ਕੀਤੇ ਨੇ, ਇਹ ਹੁਕਮ ਦੇ ਵਿੱਚ ਹੀ ਪਛਾਨਣਾ ਕਰੋ ਹੋ ਰਿਹਾ ਹੈ। ਇਹ ਕੱਲਾ ਬ੍ਰਹਮ ਗਿਆਨੀ ਕਹਿ ਸਕਦਾ, ਸਾਡੀ ਦ੍ਰਿਸ਼ਟੀ ਇੰਨੀ ਉੱਚੀ ਨਹੀਂ ਹੈ। ਹਰ ਕੋਈ ਵਿਅਕਤੀ ਨਹੀਂ ਕਹਿ ਸਕਦਾ ਵੀ ਜੋ ਕਰਮ ਕਰਾਉਂਦਾ ਪਰਮਾਤਮਾ ਕਰਵਾਉਂਦਾ ਹੈ, ਚੰਗੇ ਹੋਏ ਤਾਂ ਵੀ ਉਹਨੇ ਕਰਵਾਏ, ਮਾੜੇ ਹੋਏ ਤਾਂ ਉਹ ਪਰਮਾਤਮਾ ਨੇ ਕਰਵਾਏ ਨੇ। ਇਹਦਾ ਅਰਥ ਤੇ ਹੋ ਗਿਆ ਕਿ ਪਰਮਾਤਮਾ ਕੋਈ ਵੈਰ ਭਾਵਨਾ ਰੱਖਣ ਵਾਲਾ, ਦੁਬਧਾ ਵਾਲਾ ਹੋਵੇਗਾ, ਇੱਕ ਤੋਂ ਚੰਗੇ ਕੰਮ ਕਰਵਾਉਂਦਾ ਦੂਜੇ ਤੋਂ ਮਾੜੇ ਕਰਵਾਈ ਜਾਂਦਾ, ਇਹ ਬੰਦੇ ਦੀ ਵਾਸ਼ਨਾ ਹੁੰਦੀ ਹੈ। ਜਿੱਤ ਲਾਗੋ ਮਨ ਵਾਸ਼ਨਾ, ਅੰਤ ਸਾਈ ਪ੍ਰਗਟਾਨੀ। ਜਿਸ ਤਰ੍ਹਾਂ ਦੀ ਵਾਸ਼ਨਾ ਲੈ ਕੇ ਬੰਦਾ ਮਰ ਜਾਂਦਾ, ਸਰੀਰ ਛੱਡਦਾ, ਅੰਤਲੇ ਸਮੇਂ ਜਿਹੜੀ ਵਾਸ਼ਨਾ, ਉਹਨੇ ਉੱਥੇ ਉਹੋ ਜਿਹੇ ਕਰਮਾਂ ਕਰਕੇ ਜੀਵ ਨੂੰ ਜੂਨਾਂ ਵਿੱਚ ਲੈ ਜਾਣਾ, ਫਿਰ ਉਹਦੀ ਵਾਸ਼ਨਾ ਕਰਮ ਕਰਵਾਉਂਦੀ ਹੈ। ਜਿਹੜਾ ਬ੍ਰਹਮ ਗਿਆਨੀ ਬਣ ਗਿਆ, ਉਹ ਫਿਰ ਪਰਮਾਤਮਾ ਦਾ ਹੁਕਮ ਪਛਾਣਦਾ ਵੀ ਸਾਰਾ ਕੁਝ ਹੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ।
ਗੁਰਬਿਨ ਹੁਕਮ ਨਾ ਬੁਝਿਆ ਪਿਆਰੇ।
ਜਿਹੜਾ ਪਰਮਾਤਮਾ ਦਾ ਹੁਕਮ ਬੁਝਣਾ, ਸਮਝਣਾ ਹੈ, ਜਾਣਨਾ ਹੈ, ਇਹ ਗੁਰੂ ਤੋਂ ਬਿਨਾਂ ਨਹੀਂ ਬੁਝਿਆ ਜਾਂਦਾ। ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਪਰਮਾਤਮਾ ਇੱਕ ਰੂਪ ਨੇ, ਪਹਿਲਾਂ ਗੁਰੂ ਵਾਲਾ ਬਣਨਾ ਪਵੇਗਾ। ਗੁਰੂ ਵਾਲਾ ਬਣੇ ਤੋਂ ਬਿਨਾਂ ਪਰਮਾਤਮਾ ਦੇ ਹੁਕਮ ਨੂੰ ਜਾਣ ਨਹੀਂ ਸਕਦਾ, ਸਮਝ ਨਹੀਂ ਸਕਦਾ।
ਸਾਚੇ ਸਾਚਾ ਤਾਣ,
ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸੱਚ ਸਰੂਪ ਹੈ, ਉਸ ਵਾਹਿਗੁਰੂ ਦਾ ਤਾਣ ਜਿਹੜਾ ਬਲ ਹੈ, ਉਹ ਵੀ ਸਾਚਾ ਸੱਚਾ ਹੈ। ਪਰਮਾਤਮਾ ਜੀ ਨੂੰ ਬਲ ਦੇ ਦਿੰਦਾ, ਉਹਦੇ ਬਲ ਨੂੰ ਕੋਈ ਖਤਮ ਨਹੀਂ ਕਰ ਸਕਦਾ ਹੈ। ਦੁਨੀਆਂ ਦੀਆਂ ਲੱਖ ਬਾਹੇ ਕਿਆ ਕਿਜੇ, ਤੇ ਜੇਕਰ ਲੱਖਾਂ ਬਾਹਾਂ ਵੀ ਉਹਦਾ ਬਲ ਖਤਮ ਕਰਨਾ ਚਾਹੁਣ, ਜਿਹਨੂੰ ਸੱਚੇ ਨੇ ਬਲ ਦੇ ਦਿੱਤਾ ਪਰਮਾਤਮਾ ਨੇ, ਉਹਦਾ ਬਲ ਖਤਮ ਨਹੀਂ ਕੋਈ ਕਰ ਸਕੇਗਾ। ਦੁਨੀਆਂ ਦੀਆਂ ਤਮਾਮ ਤਾਕਤਾਂ ਰਿੱਧੀਆਂ ਸਿੱਧੀਆਂ ਵਾਲੇ ਦੇਵੀ ਦੇਵਤੇ ਜਤੀ ਸਤੀ ਜੋਗੀ ਪੀਰ ਜਿੰਨੇ ਵੀ ਹਨ ਸ਼ਕਤੀਆਂ ਵਾਲੇ ਇੱਕ ਰੋਮ ਵੀ ਗੁਰਸਿੱਖ ਦਾ ਵਿੰਗਾ ਨਹੀਂ ਕਰ ਸਕਦੇ। ਸੱਚੇ ਪਰਮਾਤਮਾ ਦਾ ਤਾਣ ਜਿਹੜਾ ਬਲ ਹੈ ਉਹ ਸੱਚਾ ਹੈ, ਮਿਲਦਾ ਕਿੰਨਾ ਨੂੰ ਜਿਹੜੇ ਗੁਰੂ ਵਾਲੇ ਬਣ ਕੇ ਪਰਮਾਤਮਾ ਦੇ ਹੁਕਮ ਨੂੰ ਬੁੱਝਦੇ ਹਨ।
ਹੁਕਮੈ ਅੰਦਰ ਨਿਮਿਆ ਪਿਆਰੇ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਇਹ ਜਿਹੜਾ ਜੀਵ ਹੈ ਪਰਮਾਤਮਾ ਦੇ ਹੁਕਮ ਦੇ ਅੰਦਰ, ਹੁਕਮ ਦੇ ਅਨੁਸਾਰ ਮਾਤਾ ਦੇ ਉਦਰ ਗਰਭ ਦੇ ਅੰਦਰ ਆ ਕਰਕੇ ਨਿਮਿਆ ਇਸਤਤ ਹੋਇਆ, ਰਕਤ ਬਿੰਦ ਕਰਕੇ ਜਿਹੜਾ ਜੀਵ ਇਸਤਤ ਹੋਇਆ ਹੈ ਇਹ ਵੀ ਪਰਮਾਤਮਾ ਦੇ ਹੁਕਮ ਦੇ ਨਾਲ ਹੋਇਆ।
ਹੁਕਮੈ ਉਦਰ ਮਝਾਰ।
ਫਿਰ ਮਾਤਾ ਦੇ ਉਦਰ ਪੇਟ ਦੇ ਅੰਦਰ ਜਿਹੜਾ ਜੀਵ ਦਾ ਸਾਧ ਸੰਗਤ ਵਜੂਦ ਪੈਦਾ ਹੁੰਦਾ, ਗੰਢੇਂਦਿਆਂ ਛੇ ਮਾਹ ਤੁੜਨਦਿਆਂ ਹਿਕ ਖੇਨੋ, ਗੰਢੇਂਦਿਆਂ ਗੰਢਦਿਆਂ ਨੂੰ ਸਰੀਰ ਬਣਦਿਆਂ ਨੂੰ ਛੇ ਮਹੀਨੇ ਲੱਗ ਜਾਂਦੇ ਨੇ। ਇਹਦੀ ਬੜੀ ਸੁੰਦਰ ਸੂਰਤ ਪਰਮਾਤਮਾ ਵਾਹਿਗੁਰੂ ਨੇ ਬਣਾਈ ਹੈ। ਇਹ ਵੀ ਹੁਕਮ ਦੇ ਅੰਦਰ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਹੋ ਰਿਹਾ, ਮਾਤਾ ਦੇ ਉਦਰ ਵਿੱਚ ਇਸਤਤੀ ਵੀ ਉਹਦੇ ਹੁਕਮ ਨਾਲ ਹੈ, ਅਤੇ ਪਰਮਾਤਮਾ ਵਾਹਿਗੁਰੂ ਨੇ ਜਿਹੜਾ ਇਸ ਜੀਵ ਦਾ ਵਜੂਦ ਬਣਾਉਣਾ ਰਚਨਾ ਰਚੀ ਹੈ ਇਹ ਵੀ ਉਹਦੇ ਹੁਕਮ ਦੇ ਨਾਲ ਹੀ ਬਣਦੀ ਹੈ।
ਹੁਕਮੈ ਅੰਦਰ ਜੰਮਿਆ ਪਿਆਰੇ।
ਜਦੋਂ ਬਾਲਕ ਦਾ ਜੰਮਿਆ ਜਨਮ ਹੋ ਜਾਂਦਾ ਹੈ, ਮਾਤਾ ਦੇ ਉਦਰ ਤੋਂ ਬਾਹਰ ਆ ਜਾਂਦਾ, ਇਹ ਵੀ ਹੁਕਮ ਦੇ ਨਾਲ ਹੈ। ਕਿੰਨੇ ਬੱਚਿਆਂ ਨੂੰ ਸਾਧ ਸੰਗਤ ਜੀ ਇੱਕ ਸਾਹ ਲੈਣਾ ਵੀ ਨਸੀਬ ਨਹੀਂ ਹੁੰਦਾ ਦੁਨੀਆਂ ਵਿੱਚ, ਕਿੰਨਿਆਂ ਦੀ ਸਰੀਰ ਦੇ ਅੰਦਰ ਹੀ ਕੋਈ ਡੈਥ ਹੋ ਜਾਂਦੀ, ਮੌਤ ਹੋ ਜਾਂਦੀ ਹੈ। ਇਹ ਜਿਹੜਾ ਜੰਮਿਆ ਜਨਮ ਹੋਣਾ ਮਾਤਾ ਦੇ ਉਦਰ ਦੇ ਵਿੱਚੋਂ, ਇਹ ਵੀ ਹੁਕਮ ਦੇ ਨਾਲ ਹੈ।
ਉਦੋ ਸਿਰ ਕੈ ਭਾਰ।
ਫਿਰ ਆਪਣੇ ਸਿਰ ਦੇ ਭਾਰ ਭਾਵ ਕੇ ਬੱਚਾ ਪੁੱਠਾ ਲਟਕਦਾ 9 ਮਹੀਨਿਆਂ ਦੇ ਤੱਕ, ਕਿੰਨਾ ਕੋਮਲ ਸਰੀਰ ਹੁੰਦਾ ਬੱਚੇ ਦਾ, ਮਾਤਾ ਦੇ ਚੱਬੇ ਹੋਏ ਕੋਈ ਛੋਲਿਆਂ ਦੇ ਦਾਣੇ ਰੋੜਾਂ ਵਰਗੇ ਹਜ਼ਮ ਹੋ ਜਾਂਦੇ, ਇੰਨਾ ਕੋਮਲ ਰੋਈ ਵਰਗਾ ਜਿਹੜਾ ਸਰੀਰ ਉਹ ਕਿਉਂ ਨਹੀਂ ਸਾਧ ਸੰਗਤ ਖਤਮ ਹੁੰਦਾ। ਬਾਕੀ ਪੁੱਠਾ ਬੱਚਾ ਲਟਕਦਾ ਹੈ, ਕਿਤੇ ਇੱਕ ਦਿਨ ਕੁਝ ਘੰਟੇ ਬੰਦੇ ਨੂੰ ਪੁੱਠਾ ਲਮਕਾ ਦਈਏ, ਪੈਰਾਂ ਦਾ ਖੂਨ ਸਿਰ ਵਿੱਚ ਦਿਮਾਗ ਵਿੱਚ ਉਤਰ ਜਾਂਦਾ, ਬੇਹੋਸ਼ ਹੋ ਜਾਂਦਾ ਬੰਦਾ, ਬੇਸੁਰਤ ਹੋ ਕਰਕੇ ਡਿੱਗ ਪੈਂਦਾ। ਪਰਮਾਤਮਾ ਨੇ 9 ਮਹੀਨਿਆਂ ਤੱਕ ਇਹਨੂੰ ਪੁੱਠਾ ਰੱਖਿਆ। ਉਦੋਂ ਸਿਰ ਕੈ ਭਾਰ, ਆਪਣੇ ਸਿਰ ਦੇ ਭਾਰ ਉਦੋਂ ਜਿਹੜਾ ਪੁੱਠਾ ਜੀਵ ਲਮਕਿਆ, ਇਹ ਵੀ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਹੋਇਆ।
ਗੁਰਮੁਖ ਦਰਗਹ ਜਾਣੀਐ ਪਿਆਰੇ।
ਇਹ ਪਿਆਰੇ ਗੁਰੂ ਦੇ ਸਿੱਖਾਂ ਜਿਹੜੇ ਗੁਰਮੁਖ ਨੇ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਦੇ ਨੇ, ਤੁਰਦੇ ਨੇ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਭਾਈ ਮੈਨੂੰ ਤੇ ਜਿਹੜਾ ਗੁਰੂ ਨੇ ਕਿਹਾ ਉਹ ਬਚਨ ਮੈਂ ਮੁੱਖ ਰੱਖਣਾ ਹੈ। ਐਸੇ ਗੁਰਮੁਖ ਪਿਆਰੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਤਿਕਾਰ ਯੋਗ ਮਾਣ ਯੋਗ ਕਰਕੇ ਜਾਣੇ ਜਾਂਦੇ, ਉਹਨਾਂ ਨੂੰ ਮਾਣ ਮਿਲਦਾ ਹੈ।
ਚੱਲੈ ਕਾਰਜ ਸਾਰ।
ਕਿਉਂਕਿ ਆਪਣੇ ਮਨੁੱਖਾ ਜਨਮ ਦੇ ਵਿੱਚ ਰਹਿ ਕਰਕੇ ਮੁਕਤੀ ਦਾ ਕਾਰਜ ਸਵਾਰ ਕੇ ਚੱਲੇ ਨੇ, ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਜਿਹੜਾ ਕਾਰਜ ਉਹ ਗੁਰਮੁਖ ਪਿਆਰੇ ਪੂਰਾ ਕਰਕੇ ਚੱਲਦੇ, ਇਸ ਲਈ ਮਾਣ ਹੁੰਦਾ ਉਹਨਾਂ ਦਾ।
ਮੈਂ ਅੰਦਰ ਆਇਆ ਪਿਆਰੇ।
ਇਹ ਪਿਆਰੇ ਗੁਰੂ ਦੇ ਸਿੱਖਾ, ਇਹ ਜਿਹੜਾ ਜੀਵ ਹੈ ਸੰਸਾਰ ਦੇ ਅੰਦਰ ਆਇਆ ਹੈ, ਇਹ ਵੀ ਪਰਮਾਤਮਾ ਵਾਹਿਗੁਰੂ ਦੇ ਹੁਕਮ ਨਾਲ ਹੀ ਆਉਣਾ ਹੋਇਆ।
ਹੁਕਮੇ ਜਾਦੋ ਜਾਏ।
ਜਿਸ ਵੇਲੇ ਇਹ ਜੀਵ ਜਾਏ ਜਾਂਦਾ ਹੈ ਮਾਤ ਲੋਕ ਦੇ ਵਿੱਚੋਂ, ਤੇ ਸਾਧ ਸੰਗਤ ਜੀ, ਜਾਏ ਦਾ ਅਰਥ ਹੈ ਜਾਣ ਵਾਲਾ ਬਣ ਕੇ ਜਾਦੋ ਜਾਂਦਾ ਹੈ। ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਪਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਜਾਣ ਵਾਲਾ ਹੋ ਕਰਕੇ ਜਾਦੋ ਚੱਲਿਆ ਜਾਂਦਾ।
ਹੁਕਮੇ ਬੰਨ ਚਲਾਈਐ ਪਿਆਰੀ।
ਇਹ ਪਿਆਰੇ ਗੁਰੂ ਦੇ ਸਿੱਖਾ, ਇਸ ਜੀਵ ਨੂੰ ਜਿਸ ਵੇਲੇ ਪਰਾ ਲਬਧ ਇਹਦੀ ਪੂੰਜੀ ਸਵਾਸਾਂ ਦੀ ਖਤਮ ਹੋ ਜਾਂਦੀ, ਤਾਂ ਜਿਹੜੇ ਮਨਮੁੱਖ ਬੰਦੇ ਹਨ ਜਿਨ੍ਹਾਂ ਨੇ ਜੀਵਨ ਬਰਬਾਦ ਕਰ ਲਿਆ, ਨਾਮ ਸੇਵਾ ਸਿਮਰਨ ਦੇ ਨਾਲੋਂ ਟੁੱਟ ਗਏ, ਉਹਨਾਂ ਨੂੰ ਜਮ ਰਾਜੇ ਦੇ ਹੇਰੂ ਬੰਨ ਕਰਕੇ ਚੰਗੀ ਤਰ੍ਹਾਂ ਪਰਮਾਤਮਾ ਦੇ ਹੁਕਮ ਦੇ ਨਾਲ ਚਲਾ ਲੈਂਦੇ ਤੋਰ ਲੈਂਦੇ ਹਨ।
ਮਨਮੁਖ ਲਹਿ ਸਜਾਏ,
ਐਸੇ ਜਿਹੜੇ ਮਨ ਦੀ ਸਿੱਖਿਆ ਤੇ ਚੱਲਣ ਵਾਲੇ, ਜੋ ਮਨ ਕਹਿੰਦਾ ਉਹ ਕਰਨ ਵਾਲੇ ਮਨਮੁਖ ਬੰਦੇ ਨੇ, ਬੜੀ ਭਾਰੀ ਫਿਰ ਧਰਮ ਰਾਜੇ ਦੀ ਪੁਰੀ ਵਿੱਚ ਜਾ ਕਰਕੇ ਸਜਾਵਾਂ ਨੂੰ ਲੈਂਦੇ ਹਨ, ਸਹਾਰਦੇ ਹਨ।
ਹੁਕਮੇ ਸ਼ਬਦ ਪਛਾਣੀਆਂ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ, ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦਾ ਐਸਾ ਸ਼ਬਦ ਬ੍ਰਹਮ ਸਰੂਪ ਹੈ, ਉਹ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਪਛਾਣਿਆ ਜਾਂਦਾ ਹੈ। ਜਾਂ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸਵਰੂਪ ਸਤਿਗੁਰੂ ਹਨ, ਉਹਨਾਂ ਦਾ ਸ਼ਬਦ ਉਪਦੇਸ਼ ਲੈ ਕਰਕੇ ਪਰਮਾਤਮਾ ਦੇ ਹੁਕਮ ਨੂੰ ਪਛਾਣਿਆ ਜਾਂਦਾ, ਸਮਝਿਆ ਜਾ ਸਕਦਾ।
ਦਰਗਹ ਪੈਦਾ ਜਾਏ,
ਇਹੋ ਜੇ ਗੁਰੂ ਦੇ ਪਿਆਰੇ, ਗੁਰੂ ਦੇ ਸ਼ਬਦ ਅਨੁਸਾਰੀ ਜੀਵਨ ਬਣਾਉਣ ਵਾਲੇ ਤੇ ਪਰਮਾਤਮਾ ਦੇ ਹੁਕਮ ਨੂੰ ਸਮਝਣ ਵਾਲੇ, ਦਰਗਹ ਪੈਦਾ ਜਾਏ, ਦਰਗਾਹ ਦੇ ਅੰਦਰ ਜਾਸ ਰੂਪੀ ਮਾਣ ਸਤਿਕਾਰ ਦੀਆਂ ਪੁਸ਼ਾਕਾਂ ਨੂੰ ਪੈਦਾ ਪਹਿਨ ਕਰਕੇ ਜਾਂਦੇ ਹਨ।
ਹੁਕਮੇ ਗਣਤ ਗਣਾਈਆ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ, ਬੰਦਾ ਜਿੰਨੀਆਂ ਵੀ ਆਪਣੀ ਜ਼ਿੰਦਗੀ ਦੇ ਅੰਦਰ ਕਰਮਾਂ ਦੀਆਂ ਧਰਮਾਂ ਦੀਆਂ ਗਿਣਤੀਆਂ ਨੂੰ ਗਿਣਦਾ ਹੈ, ਇਹ ਵੀ ਹੁਕਮ ਦੇ ਵਿੱਚ ਹੈ। ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੁਆਰਾ ਸਤਿਗੁਰੂ ਉਚਾਰਨ ਕਰਦੇ ਨੇ ਕਿ ਜਿੰਨੇ ਬੰਦੇ ਨੇ ਕਰਮ ਕੀਤੇ, ਕਹਿੰਦਾ ਜੀ ਮੈਂ ਤਾਂ ਇੰਨੇ ਚੰਗੇ ਕੰਮ ਕਰ ਲਏ, ਇੰਨੇ ਪੁੰਨ ਕੀਤੇ ਨੇ, ਗਿਣੀ ਜਾਂਦਾ ਹੈ ਬੈਠ ਕਰਕੇ। ਫਿਰ ਕਹਿੰਦਾ ਵੀ ਮੈਂ ਜਿਹੜਾ ਧਰਮ ਦਾ ਅਰਥ ਸੱਚ ਹੁੰਦਾ, ਵੀ ਇੰਨੀ ਜਗ੍ਹਾ ਤੇ ਮੈਂ ਸੱਚ ਬੋਲਿਆ, ਮੈਂ ਸੱਚ ਵਕਤਾ ਬਣ ਗਿਆ, ਆਪਣੇ ਸੱਚ ਗਿਣੀ ਜਾਂਦਾ ਵੀ ਇੰਨੀ ਜਗ੍ਹਾ ਤੇ ਸੱਚ ਬੋਲਿਆ ਹਾਂ। ਗਰੀਬਨ ਵਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਿੰਨੀਆਂ ਵੀ ਗਿਣਤੀਆਂ ਨੂੰ ਗਿਣਦਾ ਜੀਵ, ਇਹ ਵੀ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੈ।
ਹੁਕਮੇ ਹਉਮੈ ਦੋਏ,
ਫਿਰ ਜਿਹੜੀ ਜੀਵ ਦੇ ਅੰਦਰ ਐਸੀ ਹਉਮੈ ਆਈ ਹੋਈ ਹੈ ਤੇ ਹਉਮੈ ਕਰਕੇ ਦੋਏ ਦਾ ਅਰਥ ਇਹ ਦੁਬਦਾ ਪੈ ਗਈ ਇਹਦੇ ਮਨ ਵਿੱਚ, ਜਾਂ ਹਉਮੈ ਦੋਏ ਦਾ ਅਰਥ ਕੀਤਾ ਜਾਂਦਾ ਇੱਕ ਹੰਗਤਾ ਇੱਕ ਮਮਤਾ, ਜਿਹੜੀ ਮੇਰ ਤੇਰ ਹੈ ਇਹ ਦੋਵੇਂ ਹੀ ਪਾਈ, ਇਹ ਵੀ ਪਰਮਾਤਮਾ ਦੇ ਹੁਕਮ ਦੇ ਨਾਲ ਹੈ। ਨਾਲੇ ਹੋਮੈ ਪਾਈ ਜਦੋਂ ਜੀਵ ਪੈਦਾ ਹੋਇਆ ਸੀ, ਹੋਮੈ ਉਦੋਂ ਹੀ ਪੈ ਗਈ ਸੀ ਇਹਦੇ ਅੰਦਰ, ਪਰਮਾਤਮਾ ਨੇ ਨਹੀਂ ਪਾਈ, ਇਹਦੀ ਵਾਸ਼ਨਾ ਨੇ ਪਵਾਈ ਵਾਹਿਗੁਰੂ ਦੇ ਕੋਲੋਂ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨਿਰਲੇਪ ਹੈ, ਉਹਦੇ ਤੇ ਕੋਈ ਦੋਸ਼ ਨਹੀਂ ਦੇ ਸਕਦਾ ਵੀ ਤੂੰ ਮਾੜੇ ਕਰਮ ਕਰਵਾ ਲੇ, ਤੂੰ ਹਉਮੈ ਪਾ ਦਿੱਤੀ ਮੇਰੇ ਅੰਦਰ। ਇਹ ਬੰਦੇ ਦੀ ਵਾਸ਼ਨਾ ਕਰਕੇ ਹੀ ਪਰਮਾਤਮਾ ਇਹਦੇ ਅੰਦਰ ਹਉਮੈ ਰੱਖ ਦਿੰਦਾ ਜੀਵ ਦੇ।
ਹੁਕਮੇ ਭਵਾ ਭਵਾਈਆ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ, ਜਿੰਨੇ ਵੀ ਜੀਵ ਸੰਸਾਰ ਦੇ ਅੰਦਰ ਭਵੈ ਦਾ ਅਰਥ ਜਨਮ ਲੈ ਕੇ ਆਏ ਹਨ, ਇਹ ਵੀ ਹੁਕਮ ਦੇ ਨਾਲ ਹੀ ਆਏ ਨੇ। ਭਵਾਈਆ ਦਾ ਅਰਥ ਜਦੋਂ ਜਾਂਦੇ ਨੇ ਤੁਰ ਜਾਂਦੇ ਨੇ, ਇਹ ਵੀ ਹੁਕਮ ਦੇ ਨਾਲ ਹੀ ਹੋ ਰਿਹਾ, ਆਉਣਾ ਜਾਣਾ ਹੁਕਮ ਦੇ ਵਿੱਚ ਹੈ।
ਅਵਗਣ ਮੁੱਠੀ ਰੋਏ,
ਜਿਹੜੇ ਜੀਵ ਐਸੇ ਔਗਣਾ ਕਰਕੇ ਜਿਨ੍ਹਾਂ ਦੀਆਂ ਜਿੰਦਾਂ ਮੁੱਠੀ ਦਾ ਅਰਥ ਲੁੱਟੀਆਂ ਜਾਂਦੀਆਂ ਨੇ, ਉਹ ਫਿਰ ਰੋਏ ਰੋਂਦੇ ਨੇ। ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਅਭਿਆਸ ਨਹੀਂ ਕੀਤਾ, ਸੇਵਾ ਸਿਮਰਨ ਤੋਂ ਖੁੰਝ ਗਏ ਨੇ, ਉਹ ਫਿਰ ਜਿੰਦਾ ਐਸੀਆਂ ਲੁੱਟੀਆਂ ਹੋਈਆਂ, ਰੋਂਦੀਆਂ ਬਿਰਲਾਪ ਕਰਦੀਆਂ।
ਹੁਕਮ ਸੰਜਾਪਾ ਸਾਹਕਾ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ, ਜਿਹੜਾ ਸ਼ਾਹ ਦਾ ਅਰਥ ਸ਼ਾਹੂਕਾਰਾਂ ਦਾ, ਸ਼ਾਹੂਕਾਰ ਸਭਨਾਂ ਦਾ ਸ਼੍ਰੋਮਣੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ, ਜਿਹੜੇ ਗੁਰੂ ਦੇ ਪਿਆਰੇ ਉਸ ਪਰਮਾਤਮਾ ਦੇ ਹੁਕਮ ਨੂੰ ਸੰਜਾਪੇ ਦਾ ਅਰਥ ਪਛਾਣਦੇ ਨੇ, ਸਮਝਦੇ ਜਾਣਦੇ ਹਨ।
ਸੱਚ ਮਿਲੈ ਵਡਿਆਈ ਹੋਏ,
ਉਹਨਾਂ ਨੂੰ ਫਿਰ ਪਰਮਾਤਮਾ ਸੱਚੇ ਸਰੂਪ ਦਾ ਮਿਲੈ ਮਲਾਪ ਹੋ ਜਾਂਦਾ, ਉਹਨਾਂ ਦੀ ਸੁਰਤ ਬ੍ਰਹਮ ਦੇ ਵਿੱਚ ਜਾ ਕੇ ਟਿਕ ਜਾਂਦੀ ਹੈ, ਤੇ ਵਡਿਆਈ ਫਿਰ ਉਹਨਾਂ ਦੀ ਕੀ ਹੁੰਦੀ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਹੋਣ ਦੀ ਵਡਿਆਈ ਹੋ ਜਾਂਦੀ, ਉਹਨਾਂ ਦੀ ਪਰਮਾਤਮਾ ਵਾਹਿਗੁਰੂ ਦੇ ਦਰ ਦੇ ਉੱਪਰ ਲੀਨਤਾ ਕਰਕੇ ਵਡਿਆਈ ਹੁੰਦੀ ਹੈ।
ਆਖਣ ਔਖਾ ਆਖੀਐ ਪਿਆਰੇ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਨੇ, ਭਾਈ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਆਖਣ ਔਖਾ, ਇਹ ਆਖਣ ਦਾ ਅਰਥ ਆਪਣੇ ਜਵਾਨ ਦੇ ਦੁਆਰਾ ਆਖਣਾ ਬੋਲ ਕਰਕੇ ਬਹੁਤ ਔਖਾ ਹੈ। ਆਖੀਐ ਪਿਆਰੇ ਤੇ ਜੇਕਰ ਦੁਨੀਆਂ ਦੇ ਅੰਦਰ ਨਜ਼ਰ ਮਾਰ ਕੇ ਵੇਖਣਾ ਕਰੀਏ ਨਾਮ ਦੇ ਬਾਰੇ ਕੁਝ ਆਖੀਏ ਕਹਿਣਾ ਕਰੀਏ
ਕਿਉਂ ਸੁਣੀਐ ਸੱਚ ਨਾਉ
ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫੇਰ ਤਾਂ ਭਾਈ ਨਾਮ ਜਿਹੜਾ ਕਿਉਂ ਸੁਣੀਐ ਸੱਚ ਨਾਉ ਸੱਚੇ ਨਾਮ ਨੂੰ ਕਿਉਂ ਕਿਵੇਂ ਬੰਦਾ ਸੁਣੇਗਾ ਸੁਣਨਾ ਵੀ ਬੜਾ ਔਖਾ ਹੈ ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਨੰਦਾਂ ਦੀ ਪੁਰੀ ਵਿੱਚ ਵਸੇ ਤੇ ਉੱਥੇ ਸਤਿਗੁਰਾਂ ਦੇ ਕੋਲ ਕੁਝ ਬ੍ਰਾਹਮਣ ਇਕੱਠੇ ਹੋ ਕੇ ਪੰਡਿਤ ਆ ਗਏ ਕਹਿਣ ਲੱਗੇ ਜੀ ਤੁਹਾਡੇ ਜਿਹੜੇ ਗੁਰਸਿੱਖ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਿਆ ਇਹਨਾਂ ਨੇ ਸਾਡੀ ਪੂਜਾ ਆਰਾਧਨਾ ਕਰਨੀ ਛੱਡ ਦਿੱਤੀ ਹੈ ਸਾਡਾ ਤੇ ਕਾਰੋਬਾਰ ਹੀ ਬੰਦ ਹੋ ਗਿਆ ਸਾਡਾ ਰੁਜ਼ਗਾਰ ਕਿਵੇਂ ਚੱਲੇਗਾ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਡਿਤ ਜੀ ਸਤਿਕਾਰ ਯੋਗ ਹੋ ਆਓ ਸਾਡੇ ਕੋਲ ਬੈਠ ਜਾਓ ਸਾਡਾ ਇੱਕ ਬਚਨ ਮੰਨੋ ਤੁਹਾਡਾ ਮਾਣ ਸਤਿਕਾਰ ਵੀ ਹੋਵੇਗਾ ਧਨ ਵੀ ਮਿਲੇਗਾ ਤੇ ਸਾਰਾ ਕੁਝ ਹੀ ਖਾਣ ਪੀਣ ਦੀਆਂ ਵਸਤੂਆਂ ਵੀ ਮਿਲਣਗੀਆਂ ਕਹਿੰਦੇ ਦੱਸੋ ਜੀ ਕੀ ਕਰੀਏ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਤਿੰਨ ਪਹਿਰ ਬੈਠ ਕਰਕੇ ਕੁਝ ਨਹੀਂ ਕਰਨਾ ਬਸ ਚੰਗੇ ਵਸਤਰ ਪਹਿਨ ਕੇ ਚੌਂਕੜੇ ਮਾਰ ਕੇ ਬੈਠ ਜਾਣਾ ਕਿਸੇ ਨਾਲ ਗੱਲ ਨਹੀਂ ਕਰਨੀ ਹੈ ਉੱਠ ਕੇ ਕਿਤੇ ਜਾਣਾ ਨਹੀਂ ਚੌਂਕੜੇ ਮਾਰ ਕੇ ਪਰਮੇਸ਼ਰ ਦਾ ਸਿਮਰਨ ਹੀ ਕਰਨਾ ਹੈ ਪੰਜ ਪੰਜ ਸੋਨੇ ਦੀਆਂ ਮੋਹਰਾਂ ਰੋਜ਼ਾਨਾ ਮਿਲਿਆ ਕਰਨਗੀਆਂ ਦੇਸੀ ਖੰਡ ਘਿਓ ਮਿਲਿਆ ਕਰੇਗਾ ਖੀਰਾਂ ਮਿਲਿਆ ਕਰਨਗੀਆਂ ਚੰਗੇ ਵਸਤਰ ਮਿਲਣਗੇ ਇਹ ਪੰਡਿਤ ਸਹਿਮਤ ਹੋ ਗਏ ਜਦੋਂ ਸਾਧ ਸੰਗਤ ਪਹਿਲੇ ਦਿਨ ਬੈਠੇ ਗੁਰੂ ਕਲਗੀਧਰ ਪਾਤਸ਼ਾਹ ਸਾਹਮਣੇ ਬੈਠੇ ਨੇ ਭਾਈ ਆਲਮ ਸਿੰਘ ਦੀ ਸਤਿਗੁਰਾਂ ਨੇ ਡਿਊਟੀ ਲਾ ਦਿੱਤੀ ਕਹਿੰਦੇ ਆਲਮ ਸਿੰਘ ਇਹਨਾਂ ਦਾ ਕਿਸੇ ਦਾ ਗੋਡਾ ਨਹੀਂ ਹਿੱਲਣਾ ਚਾਹੀਦਾ ਕਿਸੇ ਦਾ ਸਿਰ ਨਹੀਂ ਹਿੱਲਣਾ ਚਾਹੀਦਾ ਚੌਂਕੜਿਆਂ ਵਿੱਚ ਬੈਠਣੇ ਚਾਹੀਦੇ ਤਿੰਨ ਪਹਿਰਾਂ ਤੱਕ ਬੈਠਣੇ ਚਾਹੀਦੇ ਇਸੇ ਤਰ੍ਹਾਂ ਜਦੋਂ ਤਿੰਨ ਪਹਿਰ ਹੋਏ ਤੇ ਲੱਤਾਂ ਸੌ ਗਈਆਂ ਗੋਡੇ ਦੁਖਣ ਲੱਗ ਪਏ ਤੇ ਜਦੋਂ ਉੱਠ ਕੇ ਖੜੇ ਹੋਏ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੰਘੋ ਇਹਨਾਂ ਦੀ ਸੇਵਾ ਕਰੋ ਖੀਰਾਂ ਖਿਲਾਓ ਇਹਨਾਂ ਨੂੰ ਖੰਡ ਤੇ ਇਸ ਪ੍ਰਕਾਰ ਘਿਓ ਪਾ ਕੇ ਦਿਓ ਤਾਕਤ ਵਾਲੀਆਂ ਵਸਤੂਆਂ ਖਿਲਾਓ ਚੰਗੇ ਵਸਤਰ ਦਿਓ ਪੰਜ ਪੰਜ ਖਜ਼ਾਨੇ ਚੋਂ ਮੋਹਰਾਂ ਸੋਨੇ ਦੀਆਂ ਲਿਆ ਕੇ ਦਿਓ ਤੇ ਜਦੋਂ ਸਤਿਗੁਰੂ ਪਾਤਸ਼ਾਹ ਨੇ ਮੋਹਰਾਂ ਦੇ ਦਿੱਤੀਆਂ ਖਾਣ ਨੂੰ ਸਭ ਕੁਝ ਦਿੱਤਾ ਤੇ ਸਤਿਗੁਰੂ ਕਹਿੰਦੇ ਹੁਣ ਜਾ ਕੇ ਆਰਾਮ ਕਰ ਲਓ ਕੱਲ੍ਹ ਨੂੰ ਸਮੇਂ ਨਾਲ ਆ ਜਾਇਓ ਕਹਿੰਦੇ ਮਹਾਰਾਜ ਇਹ ਕੰਮ ਨਹੀਂ ਸਾਡੇ ਕੋਲੋਂ ਹੁੰਦਾ ਇਹ ਤਾਂ ਬਹੁਤ ਔਖਾ ਹੈ ਤੇ ਇਹ ਕੰਮ ਦੇ ਨਾਲੋਂ ਤੇ ਅਸੀਂ ਪੱਤਰੀ ਬਚਣੀ ਕੁੰਡਲੀਆਂ ਤਿਆਰ ਕਰਨੀਆਂ ਟੇਵੇ ਬਣਾਉਣੇ ਇਹ ਸਾਨੂੰ ਚੰਗਾ ਹੈ ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜਾ ਨਾਮ ਜਪਣਾ ਹਰ ਕਿਸੇ ਦੇ ਹਿੱਸੇ ਵਿੱਚ ਨਹੀਂ ਆਉਂਦਾ ਹੈ ਇੱਥੇ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਹਿੰਦੇ ਆਖਣ ਔਖਾ ਆਖੀਐ ਪਿਆਰੇ ਕਿਉਂ ਮਿਲੀਐ ਸੱਚ ਨਾਉ ਤੇ ਜਿਹੜਾ ਆਖਣਾ ਵੀ ਬੜਾ ਔਖਾ ਹੈ ਤੇ ਉਸ ਪਰਮਾਤਮਾ ਸੱਚੇ ਦਾ ਨਾਮ ਕਿਵੇਂ ਮਿਲ ਜਾਵੇਗਾ ਜੀਵ ਨੂੰ ਸੁਣਨਾ ਵੀ ਬੜਾ ਔਖਾ ਕੰਨਾਂ ਵਿੱਚ ਬੰਦਾ ਸੁਣ ਹੀ ਨਹੀਂ ਸਕਦਾ ਨਾਮ ਅਸੀਂ ਕਿੰਨਾ ਕੁ ਸੁਣਦੇ ਬਾਣੀ ਨੂੰ ਜਾਂ ਨਾਮ ਨੂੰ ਤੇ ਦੂਜੇ ਪਾਸੇ ਦੁਨੀਆਂ ਦਾ ਜੋ ਵੀ ਕੁਝ ਹੈ ਉਹ ਬੰਦਾ 24 ਘੰਟੇ ਕੰਨਾਂ ਵਿੱਚ ਸੁਣੀ ਜਾਂਦਾ ਨਿੰਦਿਆ ਚੁਗਲੀ ਕਿਸੇ ਦੀ ਇਹ ਕੰਨ ਨਹੀਂ ਥੱਕਦੇ ਤੇ ਜਦੋਂ ਪਰਮਾਤਮਾ ਦੀ ਬਾਣੀ ਕੰਨਾਂ ਵਿੱਚ ਪੈਣ ਲੱਗ ਜਾਵੇ ਉਸੇ ਵੇਲੇ ਨੀਂਦ ਆ ਜਾਂਦੀ ਹੈ ਇਹ ਆਖਣਾ ਵੀ ਬੜਾ ਔਖਾ ਹੈ ਪਰਮਾਤਮਾ ਦਾ ਨਾਮ ਤੇ ਸੁਣਨਾ ਵੀ ਔਖਾ ਹੈ ਕਿਉਂ ਸੁਣੀਐ ਸੱਚ ਨਾਉ ਸਤਿਗੁਰੂ ਕਹਿੰਦੇ ਭਾਈ ਗੁਰੂ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕਿਵੇਂ ਆਖ ਸਕਦੇ ਹਾਂ ਤੇ ਨਾਮ ਨੂੰ ਸੁਣ ਵੀ ਕਿਵੇਂ ਸਕਦੇ ਹਾਂ
ਜਿਨੀ ਸੋ ਸਾ ਲਾਹਿਆ ਪਿਆਰੇ
ਜਿਨ੍ਹਾਂ ਨੇ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਸਲੋਤਾ ਕੀਤੀ ਪਰਮਾਤਮਾ ਦੀ ਸਿਫਤ ਕੀਤੀ ਹੇ ਪਿਆਰੇ ਸਿੱਖਾ
ਤਿੰਨ ਬਲਿਹਾਰਾ ਜਾਓ
ਅਸੀਂ ਉਹਨਾਂ ਗੁਰੂ ਪਿਆਰਿਆਂ ਤੋਂ ਹਮੇਸ਼ਾ ਵਾਸਤੇ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ
ਮਿਲੈ ਸੰਤੋਖੀਆਂ ਪਿਆਰੇ
ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਜੀ ਦਾ ਹੇ ਪਿਆਰੇ ਗੁਰਸਿੱਖਾ ਨਾਮ ਮਿਲ ਜਾਂਦਾ ਜਪਣ ਦੇ ਵਾਸਤੇ ਉਹਨਾਂ ਦੇ ਚਿੱਤ ਦੀਆਂ ਬਿਰਤੀਆਂ ਸਾਰੀਆਂ ਸੰਤੋਖੀਆਂ ਭਾਵ ਸਾਰੀਆਂ ਇਸਤਤ ਹੋ ਜਾਂਦੀਆਂ ਟਿਕ ਜਾਂਦੀਆਂ ਨੇ ਇਕਾਗਰ ਹੋ ਜਾਂਦੀਆਂ ਕੋਈ ਵੀ ਮਨ ਅੰਦਰ ਉਹਨਾਂ ਦੇ ਚਿੱਤ ਦੇ ਅੰਦਰ ਚਿੱਤ ਬਣੀ ਨਹੀਂ ਰਹਿ ਜਾਂਦੀ ਹੈ ਚਿੱਤ ਦੀਆਂ ਚਿਤਵਨੀਆਂ ਸੰਤੋਖ ਨੂੰ ਪ੍ਰਾਪਤ ਕਰਕੇ ਤ੍ਰਿਪਤ ਹੋ ਜਾਂਦੀਆਂ
ਨਦਰੀ ਮੇਲ ਮਿਲਾਓ
ਜਿਹੜਾ ਐਸਾ ਨਦਰੀ ਪਰਮਾਤਮਾ ਵਾਹਿਗੁਰੂ ਹੈ ਉਹਨਾਂ ਗੁਰੂ ਪਿਆਰਿਆਂ ਨੂੰ ਜਿਨ੍ਹਾਂ ਦੀਆਂ ਚਿੱਤ ਦੀਆਂ ਬਿਰਤੀਆਂ ਸ਼ਾਂਤ ਹੋ ਗਈਆਂ ਆਪਣੇ ਮੇਲ ਸਰੂਪ ਦੇ ਅੰਦਰ ਮਿਲਾ ਲੈਂਦਾ, ਅਭੇਦ ਕਰ ਲੈਂਦਾ।
ਕਾਇਆ ਕਾਗਦ ਜੇ ਥੀਆ ਪਿਆਰੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਜੇਕਰ ਸਾਡਾ ਜਿਹੜਾ ਕਾਇਆ ਸਰੀਰ ਹੈ ਇਹ ਕਾਗਜ਼ ਬਣ ਜਾਣਾ ਕਰੇ। ਕਾਇਆ ਨਾਮ ਬੁੱਧੀ ਦਾ ਵੀ ਹੈ, ਜਿਹੜੀ ਸਾਡੀ ਬੁੱਧੀ ਹੈ ਇਹ ਕਾਗਜ਼ ਦਾ ਰੂਪ ਧਾਰਨ ਕਰ ਲਵੇ, ਸਾਡੀ ਬੁੱਧੀ ਕਾਗਜ਼ ਬਣ ਜਾਵੇ।
ਮਨ ਮਸਵਾਣੀ ਧਾਰ,
ਸਾਡਾ ਜਿਹੜਾ ਮਨ ਕਹੀਏ ਚਿੱਤ ਹੈ, ਚਿਤਵਨੀਆਂ ਕਰਨ ਵਾਲਾ, ਇਹ ਮਸਵਾਣੀ ਦਾ ਅਰਥ ਹੁੰਦਾ ਸਾਧ ਸੰਗਤ ਦਵਾਤ, ਜਿਹੜੀ ਸਿਆਹੀ ਧਾਰਨ ਕਰਨ ਵਾਲੀ ਦਵਾਤ ਹੈ, ਸਾਡਾ ਚਿੱਤ ਸਿਆਹੀ ਵਾਲੀ ਦਵਾਤ ਬਣ ਜਾਵੇ। ਸਿਆਹੀ ਕਿਹੜੀ ਹੋਵੇਗੀ? ਕਰਨਾ, ਮੁਦਤਾ, ਪੇਖਿਆ, ਮੈਤਰਤਾ, ਇਹ ਦੈਵੀ ਗੁਣਾਂ ਦੀ ਸਿਆਹੀ ਉਹਦੇ ਵਿੱਚ ਬਣ ਜਾਵੇ।
ਲਲਤਾ ਲੇਖਣ ਸੱਚ ਕੀ ਪਿਆਰੀ।
ਫੇਰ ਜਿਹੜੀ ਲਲਤਾ ਸਾਡੀ ਜਵਾਨ ਹੈ, ਸਾਡੀ ਰਸਨਾ, ਸਾਡੀ ਜੀਭਾ ਹੈ, ਇਹ ਲੇਖਣ ਲਿਖਣ ਦੇ ਵਾਸਤੇ ਪਰਮਾਤਮਾ ਸੱਚੇ ਵਾਹਿਗੁਰੂ ਦੀ ਲੇਖਣ ਕਹੀਏ ਕਲਮ ਬਣ ਜਾਵੇ, ਜਵਾਨ ਦੀ ਕਲਮ ਹੋ ਜਾਵੇ। ਇਸ ਤਰ੍ਹਾਂ ਚਿੱਤ ਦੀ ਦਵਾਤ ਬਣੀ ਹੋਵੇ, ਸੁਭ ਗੁਣਾਂ ਦੀ ਸਿਆਹੀ ਹੋਵੇ, ਸਾਡੀ ਬੁੱਧੀ ਤੇ ਸਾਡਾ ਸਰੀਰ ਇਹ ਕਾਗਜ਼ ਜੇ ਬਣ ਜਾਵੇ।
ਹਰ ਗੁਣ ਲਿਖੋ ਵਿਚਾਰ,
ਫੇਰ ਮੈਂ ਵਿਚਾਰ ਵਿਚਾਰ ਕਰਕੇ ਹਰੀ ਪਰਮਾਤਮਾ ਦੇ ਦੈਵੀ ਗੁਣਾਂ ਨੂੰ, ਪਰਮਾਤਮਾ ਦੀਆਂ ਸਿਫਤਾਂ ਨੂੰ ਲਿਖਣਾ ਕਰਾਂ।
ਧੰਨ ਲਿਖਾਰੀ ਨਾਨਕਾ ਪਿਆਰੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਉਹ ਧੰਨਤਾ ਦੇ ਯੋਗ ਗੁਰੂ ਦੇ ਪਿਆਰੇ ਇਹੋ ਜੇ ਲਿਖਾਰੀ ਧੰਨਤਾ ਦੇ ਯੋਗ ਨੇ, ਜਿਹੜੇ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਲਿਖਦੇ ਨੇ। ਦੁਨੀਆਂ ਦੀਆਂ ਵਡਿਆਈਆਂ, ਦੁਨੀਆਂ ਦੀਆਂ ਸਿਫਤਾਂ, ਆਪਣੀਆਂ ਸਵੈ ਜੀਵਨੀਆਂ ਤੇ ਬੰਦਾ ਹਰ ਕੋਈ ਲਿਖ ਦਿੰਦਾ, ਪਰਮਾਤਮਾ ਦੇ ਜਿਹੜੇ ਗੁਣਾਂ ਦਾ ਬਿਆਨ ਕਰਨਾ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦਾ, ਉਹ ਲਿਖਾਰੀ ਲਿਖਣ ਵਾਲੇ ਗੁਰਮੁਖ ਪਿਆਰੇ ਧੰਨਤਾ ਦੇ ਯੋਗ ਨੇ। ਕਿਹੜੇ ਲਿਖਾਰੀ ਧੰਨਤਾ ਯੋਗ ਹਨ?
ਸਾਜ ਲਿਖੈ ਉਰ ਧਾਰ,
ਜਿਨ੍ਹਾਂ ਨੇ ਆਪਣੀ ਜਵਾਨ ਰੂਪੀ ਇਸ ਪ੍ਰਕਾਰ ਕਲਮ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਾਧ ਸੰਗਤ ਜੀ ਲਿਖਣਾ ਸ਼ੁਰੂ ਕਰ ਦਿੱਤਾ। ਜਵਾਨ ਦੇ ਨਾਲ ਲਿਖਣਾ ਕੀ? ਜਵਾਨ ਨਾਲ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਜਵਾਨ ਨਾਲ ਜਪਾਂਗੇ ਅੰਦਰ ਕੰਠ ਵਿੱਚ ਮਾਧਮਾ ਬਣੇਗੀ, ਮਾਧਮਾ ਤੋਂ ਬੈਖਰੀ ਹਿਰਦੇ ਵਿੱਚ ਜਾਵੇਗੀ, ਬੈਖਰੀ ਤੋਂ ਪਸੰਤੀ ਨਾਭੀ ਵਿੱਚ ਪਰਮਾਤਮਾ ਦਾ ਨਾਮ ਜਾ ਕੇ ਉਤਰੇਗਾ, ਫਿਰ ਅੰਗਾਂ ਦੇ ਵਿੱਚ ਸਮਾਵੇਗਾ, ਫਿਰ ਗੁਰਮੁਖ ਰੋਮ ਰੋਮ ਹਰ ਧਿਆਵੇ ਐਸੀ ਅਵਸਥਾ ਬਣੇਗੀ। ਫਿਰ ਉਸ ਤੋਂ ਬਾਅਦ ਸਾਧ ਸੰਗਤ ਜੀ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਤੇ ਸੋ ਹਰ ਬਿਨ ਜਾਪਤ ਹੈ ਨੀ ਹੋਰ, ਤੇ ਸਾਰੇ ਪਸ਼ੂ ਪੰਛੀਆਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਸੁਣਨ ਲੱਗ ਜਾਵੇਗਾ। ਉਸ ਤੋਂ ਬਾਅਦ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ, ਪੰਜਾਂ ਤੱਤਾਂ ਵਿੱਚੋਂ ਪਰਮਾਤਮਾ ਦਾ ਨਾਮ ਸੁਣਨ ਲੱਗ ਜਾਵੇਗਾ। ਇਹ ਕਿੱਥੋਂ ਸ਼ੁਰੂ ਹੋਵੇਗਾ? ਜਦੋਂ ਜਵਾਨ ਰੂਪੀ ਕਲਮ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਵਾਂਗੇ, ਲਿਖਣੇ ਸ਼ੁਰੂ ਕਰਾਂਗੇ, ਤੇ ਜਬ ਜਿਵੇਂ ਜਿਵੇਂ ਬੰਦਾ ਕਲਮ ਦੇ ਨਾਲ ਕੁਝ ਕਾਗਜ਼ ਤੇ ਲਿਖਦਾ ਜਾਂਦਾ, ਉਹਨੂੰ ਹੌਲੀ ਹੌਲੀ ਸਾਰਾ ਕੁਝ ਕੰਠ ਹੋਈ ਜਾਂਦਾ। ਜਿਵੇਂ ਜਿਵੇਂ ਨਾਮ ਨੂੰ ਜਪੇਗਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਸਾਚ ਲਿਖੈ, ਸੱਚੇ ਨਾਮ ਨੂੰ ਲਿਖੇਗਾ, ਜਪੇਗਾ, ਸਿਮਰੇਗਾ, ਔਰ ਧਾਰ ਇੱਕ ਦਿਨ ਔਰ ਹਿਰਦੇ ਦੇ ਅੰਦਰ ਉਹਨੂੰ ਧਾਰਨ ਕਰ ਲਵੇਗਾ, ਹਿਰਦੇ ਵਿੱਚ ਪਰਮਾਤਮਾ ਦਾ ਨਾਮ ਉੱਕਰ ਜਾਵੇਗਾ। ਜਦੋਂ ਹਿਰਦੇ ਵਿੱਚ ਵਸ ਗਿਆ, ਉਹਨੂੰ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਧੰਨ ਲਿਖਾਰੀ ਨਾਨਕਾ, ਉਹ ਫਿਰ ਗੁਰੂ ਦੇ ਪਿਆਰੇ ਧੰਨਤਾ ਦੇ ਯੋਗ ਨੇ। ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੋਵੇ ਉਹ ਨਾਮ ਹੀ ਲਿਖਣਗੇ, ਜਿਨ੍ਹਾਂ ਦੇ ਅੰਦਰ ਨਾਮ ਵਸਿਆ ਉਹ ਨਾਮ ਹੀ ਬੋਲਣਗੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਗਿਆ ਉਹ ਦੂਸਰੇ ਨੂੰ ਵੀ ਉਹ ਟਿਕੇ ਹੋਏ ਹਿਰਦੇ ਵਿੱਚੋਂ ਨਾਮ ਜਪਣ ਦੀ ਪ੍ਰੇਰਨਾ ਕਰਨਗੇ। ਜਿਹਦੇ ਅੰਦਰ ਨਾਮ ਨੀ ਉਹ ਕਹੇਗਾ ਨਾਮ ਜਪਣ ਦਾ ਫਾਇਦਾ ਹੀ ਕੀ ਹੈ, ਇੱਥੇ ਜੀ ਤੋਤਾ ਰਟਨ ਹੈ, ਇਹਦੇ ਨਾਲ ਕੀ ਹੋ ਜਾਣਾ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਆਪਣਾ ਜੀਵਨ ਸਫਲਾ ਕਰਦੇ ਨੇ, ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ, ਪੂਰੇ ਗੁਰੂ ਦੀ ਸੇਵਾ ਵਿੱਚ ਜੁਟਦੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਰਤਾਰਪੁਰ ਦੀ ਧਰਤੀ ਤੇ ਉਪਦੇਸ਼ ਬਖਸ਼ੇ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁਖ ਵਾਕ ਸਾਨੂੰ ਸਮੁੱਚੀ ਕਾਇਨਾਤ ਨੂੰ ਸਾਂਝਾ ਬਖਸ਼ਿਆ ਹੈ। ਇੰਨੀ ਕੁ ਕਿਰਪਾ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਰ ਦੇਣ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਸ਼ਬਦ ਕੁਝ ਲਮੇਰਾ ਹੋਣ ਕਰਕੇ ਲੜੀਵਾਰ ਗੁਰਬਾਣੀ ਦੀ ਕਥਾ ਦਾ ਸ਼ਬਦ ਜਿਹੜਾ ਅੱਜ ਉਹ ਨਹੀਂ ਵਿਚਾਰਿਆ ਗਿਆ। ਕਥਾ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਸਾਧ ਸੰਗਤ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਬਿਸਰਾਮ ਦੇਈਏ ਜੀ।
ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ, ਲਲਤਾ ਲੇਖਣ ਸੱਚ ਕੀ ਪਿਆਰੀ, ਹਰ ਗੁਣ ਲਿਖੋ ਵਿਚਾਰ। ਧੰਨ ਲੇਖਾਰੀ ਨਾਨਕਾ ਪਿਆਰੀ, ਸਾਚ ਲਿਖੈ ਉਰ ਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।